ਬਾਦਸ਼ਾਹ ਜਹਾਂਗੀਰ ਨਾਲ ਸਤਿਗੁਰਾਂ ਦੀ ਮੁਲਾਕਾਤ ਹੋਈ। ਗੁਰਦੇਵ ਨੇ ਬਚਨ ਕੀਤਾ ਕਿ ਬਾਦਸ਼ਾਹ ਅਸੀਂ ਹੁਣ ਵਾਪਸ ਪੰਜਾਬ ਨੂੰ ਜਾਣਾ ਹੈ। ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵੀ ਕਸ਼ਮੀਰ ਜਾਣਾ, ਆਪ ਜੀ ਦੀ ਆਗਿਆ ਹੋਵੇ ਤੇ ਮੈਂ ਨਾਲ ਪੰਜਾਬ ਤੱਕ ਮਾਝੇ ਦੇ ਇਲਾਕੇ ਤੱਕ ਆਪ ਜੀ ਦੇ ਨਾਲ ਚੱਲਾਂ। ਤ੍ਰਿਦਸ਼ਮੀ ਦਾ ਦਿਨ ਮੁਕਰਰ ਹੋਇਆ ਦਿੱਲੀ ਤੋਂ ਚੱਲਣ ਦਾ। ਗਰੀਬ ਨਵਾਜ ਪਾਤਸ਼ਾਹ ਜੀ ਦੇ ਚੱਲਣ ਦੀ ਖਬਰ ਜਦੋਂ ਦਿੱਲੀ ਦੀ ਸੰਗਤ ਨੂੰ ਪਤਾ ਲੱਗੀ, ਦਿੱਲੀ ਦੇ ਜਿਤਨੇ ਸਿੱਖ ਸਨ ਸਭ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋਏ। ਦਯਾਨੰਦ ਸਵਾਮੀ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੀ ਕਲਿਆਣ ਕਰੋ, ਜਨਮ ਮਰਨ ਦੀ ਨਿਰਵਿਰਤੀ ਕਰੋ, ਸਾਡੇ ਬੰਧਨ ਕੱਟੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦਿੱਲੀ ਦੀ ਸੰਗਤ ਨੂੰ ਚੱਲਣ ਤੋਂ ਪਹਿਲਾਂ ਉਪਦੇਸ਼ ਦਿੱਤਾ ਹੈ। ਉਹ ਵਚਨ ਆ ਰਹੇ ਨੇ ਜਿਵੇਂ ਪਾਤਸ਼ਾਹ ਨੇ ਦਿੱਲੀਓ ਚਾਲਾ ਮਾਰਿਆ, ਉਹ ਕਥਾ ਆ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਹ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬੋਪਾਰ ਉਪਕਾਰੀ। ਦਯਾਨੰਦ ਸਵਾਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਭ ਇਨਕੋ ਦੀਨੋ ਉਪਦੇਸ਼,
ਜਿੰਨੀ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਹੈ ਸਭ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ।
ਸਤ ਨਾਮ ਕੋ ਭਜੋ ਹਮੇਸ਼,
ਆਖਿਆ ਸੰਗਤ ਜੀ ਸੱਚੇ ਨਾਮ ਦਾ ਭਜਨ ਕਰਨਾ ਹਮੇਸ਼ਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਦੋਂ ਵੀ ਸਮਾਂ ਮਿਲੇ ਭਜਨ ਕਰਨਾ। ਤੇ ਬੰਦੇ ਦਾ ਬਹਾਨਾ ਹੀ ਹੁੰਦਾ ਵੀ ਮੈਨੂੰ ਕੋਲ ਟਾਈਮ ਨਹੀਂ ਹੈ ਭਜਨ ਦਾ, ਪਰ ਬਹੁਤ ਸਮਾਂ ਮਿਲ ਜਾਂਦਾ ਹੈ ਜੇ ਮਨਸਾ ਹੋਵੇ ਨਾ ਹਿਰਦੇ ਚ ਭਜਨ ਕਰਨਾ, ਤੇ ਸਮਾਂ ਵੀ ਮਿਲ ਜਾਂਦਾ। ਪਰ ਜੇ ਧਾਰਨਾ ਹੀ ਬਣਾ ਲਈ ਆ ਵੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਜੀ ਰੱਬ ਰੱਬ ਕਰਨ ਦਾ, ਤੇ ਫਿਰ ਮਿਲਦਾ ਵੀ ਨਹੀਂ ਟਾਈਮ। ਪਰ ਜੇ ਹਿਰਦੇ ਚ ਮਨਸਾ ਹੋਵੇ ਵੀ ਭਜਨ ਕਰਨਾ, ਤੇ ਫਿਰ ਉਹਦਾ ਸਬੱਬ ਵੀ ਬਣ ਜਾਂਦਾ, ਸਮਾਂ ਵੀ ਬਣ ਜਾਂਦਾ। ਕਿੰਨਾ ਸਮਾਂ ਮਿਲ ਜਾਂਦਾ? ਡਾਕਟਰ ਭਾਈ ਵੀਰ ਸਿੰਘ ਜੀ ਨੂੰ ਅਮੈਰੀਕਾ ਤੋਂ ਇੱਕ ਡਾਕਟਰ ਨੇ ਬੇਨਤੀ ਕੀਤੀ ਕਿ ਭਾਈ ਵੀਰ ਸਿੰਘ ਜੀ ਵੀ ਮੈਂ ਤਾਂ ਬਹੁਤ ਵਿਅਸਤ ਰਹਿੰਦਾ, ਬਹੁਤ ਮਰੀਜ਼ ਆਉਂਦੇ ਆ ਮੇਰੇ ਕੋਲੇ, ਮੈਨੂੰ ਜਾਣਾ ਪੈਂਦਾ ਉਹਨਾਂ ਪਾਸ, ਤੇ ਮੇਰੇ ਕੋਲ ਤਾਂ ਰੱਬ ਰੱਬ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਭਜਨ ਕਰਨ ਦਾ। ਭਾਈ ਵੀਰ ਸਿੰਘ ਜੀ ਨੇ ਚਿੱਠੀ ਲਿਖੀ ਉਹਨੂੰ, ਕਹਿਣ ਲੱਗੇ ਡਾਕਟਰ ਸਾਹਿਬ ਜਦੋਂ ਆਪਣੇ ਘਰੋਂ ਹਸਪਤਾਲ ਤੱਕ ਜਾਂਦੇ ਹੋ ਰਸਤੇ ਚ 30-35 ਮਿੰਟ 40 ਮਿੰਟ ਦਾ ਸਮਾਂ ਮਿਲਦਾ ਹੋਵੇਗਾ, ਗੱਡੀ ਤੇ ਜਾਂਦੇ ਹੋ ਕਾਰ ਤੇ ਜਾਂਦੇ ਹੋ, ਉਹ ਜਿਹੜਾ 30-35 ਮਿੰਟ ਦਾ ਸਮਾਂ ਉਹ ਵੀ ਤਾਂ ਤੁਸੀਂ ਅਜਾਈ ਬਤੀਤ ਕਰਦੇ ਹੋ ਨਾ, ਜਾਂਦਿਆਂ ਜਾਂਦਿਆਂ ਭਜਨ ਕਰ ਸਕਦੇ ਹੋ, 35 ਮਿੰਟ ਜਾਂਦਿਆਂ 35 ਮਿੰਟ ਆਉਂਦਿਆਂ ਲੱਗਦੇ ਹੋਣਗੇ, ਇੱਕ ਘੰਟਾ ਹੋ ਗਿਆ ਸਵਾ ਘੰਟਾ। ਕਿਸੇ ਮਰੀਜ਼ ਨੂੰ ਵੇਖਣ ਜਾਂਦੇ ਹੋ ਹਸਪਤਾਲ ਤੋਂ ਰਸਤੇ ਵਿੱਚ 10-20 ਮਿੰਟ ਅੱਧਾ ਘੰਟਾ ਉਹ ਸਮਾਂ ਲੱਗਦਾ ਹੋਣਾ, ਉਦੋਂ ਭਜਨ ਕਰ ਲਿਆ ਕਰੋ। ਜੇ ਇੱਦਾਂ 2-2, 2.5-2.5 ਘੰਟੇ ਵੀ ਰੋਜ਼ ਤੁਹਾਨੂੰ ਨਿਕਲਣ ਲੱਗ ਪਏ ਭਜਨ ਵਾਸਤੇ ਤਾਂ ਜ਼ਿੰਦਗੀ ਵਾਸਤੇ ਬਹੁਤ ਧਨ ਇਕੱਠਾ ਹੋ ਜਾਏ। ਤੋ ਇਹ ਬਹਾਨੇ ਹੁੰਦੇ ਆ ਬੰਦੇ ਦੇ ਕਿ ਮੇਰੇ ਕੋਲ ਤਾਂ ਸਮਾਂ ਨਹੀਂ ਹੈ ਜੀ। ਤੋ ਸਮਾਂ ਮਹਾਰਾਜ ਜੀ ਨੇ ਜ਼ਿੰਦਗੀ ਦਾ ਦਿੱਤਾ ਹੈ, ਉਹਦੇ ਵਿੱਚੋਂ ਸਮਾਂ ਪਰਮੇਸ਼ਰ ਨੇ ਆਪਣੇ ਭਜਨ ਵਾਸਤੇ ਵੀ ਦਿੱਤਾ ਹੈ। ਗ੍ਰਿਸਤੀਆਂ ਨੂੰ ਜੇ ਗ੍ਰਿਸਤ ਦੇ ਧੰਦੇ ਜ਼ਰੂਰੀ ਨੇ ਤੇ ਪਰਮੇਸ਼ਰ ਦਾ ਭਜਨ ਵੀ ਜ਼ਰੂਰੀ ਹੈ। ਤੋ ਮਹਾਰਾਜ ਜੀ ਕਹਿੰਦੇ ਸੰਗਤ ਨੂੰ ਕਿ ਸੰਗਤ ਜੀ ਹਮੇਸ਼ਾ ਹੀ ਸੱਚੇ ਨਾਮ ਦਾ ਭਜਨ ਕਰਨਾ, ਉੱਠਦਿਆਂ ਬਹਿੰਦਿਆਂ ਜਦੋਂ ਸਮਾਂ ਬਣੇ, ਜਦੋਂ ਵੇਲ ਜੀ ਲੱਗੇ ਉਦੋਂ ਹੀ ਭਜਨ ਵਿੱਚ ਜੁੜ ਜਾਓ।
ਗੁਰ ਕੋ ਸੇਵੋ ਜਨਮ ਸੁਧਾਰੋ,
ਔਰ ਗੁਰੂ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ। ਇਹ ਜਨਮ ਅਕਾਲ ਪੁਰਖ ਦੀ ਕਿਰਪਾ ਨਾਲ ਤੁਹਾਨੂੰ ਮਿਲਿਆ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਇਹ ਗੁਰੂ ਦੀ ਕਿਰਪਾ ਨਾਲ ਮਿਲਿਆ। ਇਹਨੂੰ ਸਵਾਰੋ, ਗੁਰੂ ਦੀ ਸੇਵਾ ਕਰਕੇ ਇਹਨੂੰ ਸਫਲ ਕਰੋ।
ਗੁਰਮੁਖ ਬਨੋ ਅੰਤ ਨੈ ਹਾਰੋ।
ਜੇ ਗੁਰਮੁਖ ਬਣ ਕੇ ਰਹੋਗੇ ਤੇ ਅੰਤ ਨੂੰ ਹਾਰੋਗੇ ਨਹੀਂ, ਕਿਉਂਕਿ ਮਨਮੁਖ ਇਸ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਨੇ। ਤੁਸੀਂ ਗੁਰਮੁਖ ਬਣਨਾ ਸੰਗਤ ਜੀ ਗੁਰਮੁਖ, ਕਿਉਂਕਿ ਜੇ ਗੁਰਮੁਖ ਬਣ ਕੇ ਵਿਚਰੋਗੇ ਤਾਂ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਓਗੇ। ਹਾਂਜੀ,
ਦਿਵਸ ਦੁਆਦਸ਼ੀ ਤਿਥੀ ਬਿਤਾਈ।
ਇੱਦਾਂ ਸੰਗਤ ਨੂੰ ਦੁਆਦਸ਼ੀ ਵਾਲੇ ਦਿਨ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ, ਦਰਸ਼ਨ ਦਾਰੇ ਦਿੱਤੇ, ਤੋ ਦੁਆਦਸ਼ੀ ਦਾ ਦਿਨ ਦਿੱਲੀ ਚ ਬੀਤ ਗਿਆ।
ਤ੍ਰੋਦਸ਼ਮੀ ਮੈਂ ਕੀਨ ਚੜਾਈ।
ਤ੍ਰੋਦਸ਼ਮੀ ਵਾਲੇ ਦਿਨ ਜਿਹੜੀ 13 ਤਿਥ ਸੀ, ਤ੍ਰੋਦਸ਼ਮੀ ਦਾ ਮਤਲਬ 13 ਦੀ ਤਿਥੀ, ਉਹ ਚਾਲੇ ਦੀ ਤਿਥੀ ਸੀ, ਉਹ ਦਿਨ ਆ ਗਿਆ, ਤਿਆਰੀ ਹੋ ਗਈ ਚੱਲਣ ਦੇ।
ਪਦਕ ਤੁਨੀ ਤੋਂ ਸਾ ਤੁੰਕਾਰਾ।
ਬਾਦਸ਼ਾਹ ਨੇ ਜਾਣਾ, ਬਾਦਸ਼ਾਹ ਦੀ ਬੜੀ ਵੱਡੀ ਫੌਜ ਹੈ, ਉਹ ਚੱਲਣ ਵੇਲੇ ਕਹਿੰਦੇ ਬਾਦਸ਼ਾਹ ਦੇ ਨਗਾਰੇ ਵੱਜੇ, ਨਗਾਰਿਆਂ ਦੀ ਆਵਾਜ਼ ਨਾਲ ਪੂਰਾ ਦਿੱਲੀ ਸ਼ਹਿਰ ਗੂੰਜ ਉੱਠਿਆ।
ਤਤ ਛਿੰਨ ਦਲ ਤਿਆਰ ਵੈ ਸਾਰਾ।
ਨਗਾਰੇ ਦੀ ਆਵਾਜ਼ ਸੁਣ ਕੇ ਜਿੰਨਾ ਦਲ ਸੀ ਬਾਦਸ਼ਾਹ ਦਾ ਤਿਆਰ ਹੋ ਗਿਆ। ਇਧਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਵੀ ਤਿਆਰ ਬਰ ਤਿਆਰ ਹੋ ਗਈਆਂ, ਸਭ ਨੇ ਕਮਰ ਕੱਸੇ ਕਰ ਲਏ।
ਜਹਾਂਗੀਰ ਉੱਤ ਚੜ ਕਰ ਚਾਲਾ।
ਉਧਰੋਂ ਆਪਣੇ ਮਹਿਲਾਂ ਚੋਂ ਬਾਦਸ਼ਾਹ ਜਹਾਂਗੀਰ ਆਪਣੀ ਸਵਾਰੀ ਤੇ ਸਵਾਰ ਹੋਇਆ ਤੇ ਚੱਲ ਪਿਆ।
ਮਾਨਵ ਚਲੀ ਹਜ਼ਾਰੋਂ ਨਾਲਾ।
ਹਜ਼ਾਰਾਂ ਦੀ ਗਿਣਤੀ ਚ ਉਹਦੇ ਨਾਲ ਫੌਜਾਂ ਜਾ ਰਹੀਆਂ ਨੇ, ਸੈਂਕੜਿਆਂ ਦੀ ਗਿਣਤੀ ਚ ਉਹਦੇ ਅਹਿਲਕਾਰ, ਉਹਦੇ ਵਜ਼ੀਰ, ਉਹਦੇ ਅਫਸਰ, ਉਹ ਨਾਲ ਜਾ ਰਹੇ ਨੇ ਬਾਦਸ਼ਾਹ ਦੇ।
ਤਬ ਜੀਠਾ ਮਨ ਮਾਏ ਵਿਚਾਰੇ।
ਇਧਰ ਸਤਿਗੁਰੂ ਜੀ ਨੇ ਵੀ ਤਿਆਰਾ ਕੀਤਾ, ਮਹਾਰਾਜ ਜੀ ਦੇ ਯੋਧੇ ਤਿਆਰ ਬਰ ਤਿਆਰ ਹੋ ਕੇ ਚੱਲ ਰਹੇ ਨੇ। ਤੋ ਜਦੋਂ ਚੱਲਣ ਲੱਗੇ ਤੇ ਭਾਈ ਜੇਠਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਸਿੱਖ ਨੇ, 5ਵੇਂ ਪਾਤਸ਼ਾਹ ਦੇ ਸਮੇਂ ਦੀ ਇਹਨਾਂ ਨੇ ਸਿੱਖੀ ਧਾਰਨ ਕੀਤੀ ਭਾਈ ਜੇਠਾ ਜੀ ਨੇ। ਭਾਈ ਜੇਠਾ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਚੱਲਣ ਵੇਲੇ ਦਿੱਲੀਓ,
ਚੰਦੂ ਕੋ ਗੁਰ ਨਹੀਂ ਨਿਹਾਰੇ।
ਵਿਚਾਰ ਕੀਤੀ ਵੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੀ ਹੁਣ ਚੰਦੂ ਤੇ ਨਿਗਾਹ ਨਾ ਪੈ ਜਾਏ, ਕਿਉਂਕਿ ਚੰਦੂ ਦੀ ਦਸ਼ਾ ਬੜੀ ਮਾੜੀ ਸੀ, ਬਹੁਤ ਦੁਰਦਸ਼ਾ ਹੋਈ ਸੀ ਚੰਦੂ ਦੀ। ਤੋ ਭਾਈ ਜੇਠਾ ਜੀ ਵਿਚਾਰ ਕਰਦੇ ਆ ਵੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਨਿਗਾਹ ਚੰਦੂ ਤੇ ਨਾ ਪੈ ਜਾਵੇ।
ਮਹਾ ਕਿਰਪਾਲ ਸੁਭਾਉ ਜੇ ਦੇਖੇ।
ਕਿਉਂ? ਕਿਉਂਕਿ 6ਵੇਂ ਪਾਤਸ਼ਾਹ ਦਾ ਸੁਭਾਅ ਬੜਾ ਕਿਰਪਾਲੂ ਹੈ, ਕਿਤੇ ਚੰਦੂ ਨੂੰ ਵੇਖ ਕੇ ਤਰਸ ਕਰਕੇ ਆਖ ਹੀ ਨਾ ਦੇਣ ਵੀ ਇਹਨੂੰ ਛੱਡ ਦਿਓ। ਆਖੋ ਸਤਨਾਮ
ਸ੍ਰੀ ਵਾਹਿ।
ਭਾਈ ਸਾਹਿਬ ਭਾਈ ਜੇਠਾ ਜੀ ਵਿਚਾਰ ਕਰ ਵੀ 6ਵੇਂ ਪਾਤਸ਼ਾਹ ਬੜੇ ਦਿਆਲੂ ਨੇ, ਕਿਰਪਾਲੂ ਨੇ, ਮੈਨੂੰ ਸਕੀਮ ਦੇ ਨਾਲ ਚੰਦੂ ਨੂੰ ਪਿੱਛੇ ਰੱਖਣਾ ਪੈਣਾ, ਜੇ ਕਿਤੇ ਚੰਦੂ ਤੇ ਗੁਰੂ ਸਾਹਿਬ ਜੀ ਦੀ ਨਿਗਾਹ ਪੈ ਗਈ, ਉਹਨਾਂ ਨੇ ਚੰਦੂ ਦੀ ਹਾਲਤ ਵੇਖ ਲਈ, ਦਸ਼ਾ ਵੇਖ ਲਈ, ਤੇ ਉਹ ਬੜੇ ਕਿਰਪਾਲੂ ਨੇ, ਕਿਤੇ ਚੰਦੂ ਤੇ ਕਿਰਪਾ ਹੀ ਨਾ ਕਰ ਦੇਣ।
ਨਹੀਂ ਛੁਟਾਈ ਦੇ ਅਵਰੀਖੇ।
ਕਿਤੇ ਵੇਖ ਕੇ ਕਿਰਪਾ ਕਰਕੇ ਚੰਦੂ ਨੂੰ ਛੁਡਾ ਹੀ ਨਾ ਦੇਣ, ਕਿਤੇ ਚੰਦੂ ਨੂੰ ਕਹਿਣ ਵੀ ਸਾਨੂੰ ਕਹਿਣ ਵੀ ਚੰਦੂ ਨੂੰ ਛੱਡ ਦਿਓ, ਇਹਨੂੰ ਜਿੰਨੀ ਸਜ਼ਾ ਮਿਲਣੀ ਸੀ ਮਿਲ ਗਈ ਹੈ। ਇਸ ਕਰਕੇ ਸਤਿਗੁਰਾਂ ਦੀਆਂ ਅੱਖਾਂ ਤੋਂ ਇਹਨੂੰ ਓਹਲੇ ਕਰਕੇ ਹੀ ਰੱਖੀਏ ਕਿ ਸਤਿਗੁਰੂ ਜੀ ਇਹਨੂੰ ਵੇਖਣ ਨਾ।
ਚੰਡਾਲਨ ਕੋ ਸਿੱਖ ਸਿਖਾਈ।
ਤੋ ਭਾਈ ਜੇਠਾ ਜੀ ਨੇ ਹੁਣ, ਹਾਲਾਂਕਿ ਸਾਹਿਬ ਦੀ ਤਾਂ ਦ੍ਰਿਸ਼ਟੀ ਸਾਰਿਆਂ ਥਾਵਾਂ ਤੇ ਆ, ਪਰ ਸਥੂਲ ਦ੍ਰਿਸ਼ਟੀ ਤੋਂ ਬਚਾਉਣਾ ਚਾਹੁੰਦੇ ਭਾਈ ਜੇਠਾ ਜੀ। ਕਹਿਣ ਲੱਗੇ ਜੀ, ਚੰਡਾਲ ਜਿਹੜੇ ਸੀ ਪਿੱਛੇ ਜਿਹੜੇ ਕੁੱਤੇ ਆਦਿਕ ਸਾਂਭਦੇ ਸਨ, ਉਹਨਾਂ ਨੂੰ ਸਿਖਾ ਦਿੱਤਾ ਭਾਈ ਜੇਠੇ ਨੇ ਵੀ ਆਹ ਤੁਹਾਡੇ ਹਵਾਲੇ ਹੈ ਬੰਦਾ ਚੰਦੂ, ਇਹਨੂੰ ਆਪਣੇ ਨਾਲ ਨਾਲ ਹੀ ਰੱਖਿਓ, ਪਿੱਛੇ ਪਿੱਛੇ ਹੀ ਰੱਖਿਓ, ਜਿੱਥੇ ਸਤਿਗੁਰੂ ਜੀ ਦੀ ਸਵਾਰੀ ਹੋਵੇ ਮਹਾਰਾਜ ਜੀ ਦੇ ਇਹਨੂੰ ਸਾਹਮਣੇ ਨੀ ਲੈ ਕੇ ਆਉਣਾ।
ਚੰਦੂ ਸਵਾਨਨ ਸਾਥ ਮਿਲਾਈ।
ਜਿੱਥੇ ਕੁੱਤੇ ਬੰਨਦੇ ਹੋ ਤੁਸੀਂ ਕੁੱਤਿਆਂ ਦੇ ਨਾਲ ਹੀ ਇਹਨੂੰ ਬੰਨ ਕੇ ਰੱਖਣਾ।
ਗੁਰ ਕੀ ਦ੍ਰਿਸ਼ਟ ਬਚਾਵ ਤੇ ਆਵੋ।
ਹੋਰ ਸਤਿਗੁਰਾਂ ਦੀ ਦ੍ਰਿਸ਼ਟੀ ਤੋਂ ਇਹਨੂੰ ਬਚਾਉਂਦੇ ਬਚਾਉਂਦੇ ਆਉਣਾ ਵੀ ਮਹਾਰਾਜ ਜੀ ਦੇ ਸਾਹਮਣੇ ਨਾ ਲਿਆਇਓ, ਕਿਉਂਕਿ ਸਤਿਗੁਰਾਂ ਦਾ ਸੁਭਾਅ ਬੜਾ ਦਿਆਲੂ ਹੈ, ਉਹ ਕਿਤੇ ਵੇਖ ਕੇ ਇਹਦੇ ਤੇ ਦਇਆ ਨਾ ਕਰ ਦੇਣ, ਇਸ ਕਰਕੇ ਇਹਨੂੰ ਪਿੱਛੇ ਹੀ ਰੱਖਿਓ ਆਪਣੇ ਨਾਲ, ਸਤਿਗੁਰੂ ਜੀ ਦੇ ਸਾਹਮਣੇ ਨਾ ਇਹਨੂੰ ਲੈ ਕੇ ਆਇਓ।
ਡੇਰਾ ਦੂਰ ਕਰੋ ਇਸ ਥਾਵੋ।
ਔਰ ਜਿੱਥੇ ਸਤਿਗੁਰੂ ਜੀ ਦਾ ਸਥਾਨ ਦਾ ਡੇਰਾ ਹੋਵੇ ਉੱਥੋਂ ਕੁਝ ਦੂਰੀ ਤੇ ਪਿੱਛੇ ਹੀ ਡੇਰਾ ਰੱਖਣਾ ਤੁਸੀਂ, ਕਿਉਂਕਿ ਤੁਹਾਡੇ ਕੋਲ ਸ਼ਿਕਾਰੀ ਕੁੱਤੇ ਨੇ, ਚੀਤੇ ਨੇ, ਉਹਦੇ ਨਾਲ ਹੀ ਇਹਦਾ ਡੇਰਾ ਰੱਖਣਾ, ਪਿੱਛੇ ਰੱਖਣਾ ਸਤਿਗੁਰਾਂ ਤੋਂ।
ਇਮ ਕਹਿ ਕਰ ਸੰਗਰੀ ਗਰ ਡਾਰੀ,
ਇੱਦਾਂ ਕਹਿ ਕੇ ਭਾਈ ਜੇਠਾ ਜੀ ਹੋਣਾ ਨੇ ਚੰਡਾਲਾ ਨੂੰ ਹੁਕਮ ਕਰਕੇ ਸਿਖਾ ਦਿੱਤਾ ਸਾਰਾ ਕੁਝ। ਉਹ ਚੰਡਾਲਾ ਨੇ ਚੰਦੂ ਦੇ ਗਲ ਦੇ ਵਿੱਚ ਜਿਵੇਂ ਕੁੱਤਿਆਂ ਦੇ ਗਲਾਂ ਚ ਸੰਗਲੀ ਪਾਈ ਸੀ, ਇਹਦੇ ਗਲ ਦੇ ਵਿੱਚ ਵੀ ਸੰਗਲੀ ਪਾ ਲਈ।
ਨਰ ਚੋਰੀ ਗਨ ਖਲ ਰਖਵਾਰੀ,
ਔਰ ਪੰਜ ਚਾਰ ਬੰਦੇ ਛੱਡ ਦਿੱਤੇ ਇਹਦੀ ਰੱਖਿਆ ਲਈ, ਵੀ ਕਿਤੇ ਕੋਈ ਸਿਪਾਹੀ ਆ ਕੇ ਇਹਨੂੰ ਨਾ ਛੁਡਾ ਲਵੇ, ਕਿਉਂਕਿ ਬਾਦਸ਼ਾਹ ਵੀ ਜਾ ਰਿਹਾ ਸੀ ਨਾ ਨਾਲ, ਬਾਦਸ਼ਾਹ ਦੇ ਅਹਿਲਕਾਰ ਵੀ ਸੀ, ਕਿਤੇ ਬਾਦਸ਼ਾਹ ਦੇ ਅਹਿਲਕਾਰ ਜਿਹੜੇ ਚੰਦੂ ਦੇ ਯਾਰ ਨੇ ਉਹ ਆ ਕੇ ਛੁਡਾ ਨਾ ਲੈਣ। ਇਸ ਕਰਕੇ ਤਕੜਾਈ ਵੀ ਰੱਖੀ, ਪੰਜ ਚਾਰ ਬੰਦੇ ਵੀ ਭਾਈ ਜੇਠਾ ਜੀ ਨੇ ਪਹਿਰੇਦਾਰੀ ਦੇ ਉੱਤੇ ਚੰਦੂ ਤੇ ਲਾ ਦਿੱਤੇ।
ਆਪ ਮਿਲਿਓ ਗੁਰ ਕੀ ਸੰਗ ਜਾਈ,
ਚੰਦੂ ਨੂੰ ਪਿੱਛੇ ਛੱਡ ਕੇ ਤੇ ਭਾਈ ਜੇਠਾ ਜੀ ਆਪ ਅੱਗੇ ਆ ਗਏ ਘੋੜਾ ਲੈ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਣ ਕੇ ਮਿਲੇ।
ਬਜਤ ਨਿਸ਼ਾਨ ਚਲਤੀ ਅਗਵਾਈ,
ਮਹਾਰਾਜ ਜੀ ਦਾ ਨਗਾਰਾ ਵੀ ਵੱਜਦਾ ਜਾ ਰਿਹਾ, ਸਤਿਗੁਰਾਂ ਦੀ ਫੌਜ ਦੇ ਸਾਹਮਣੇ ਮਹਾਰਾਜ ਜੀ ਦੇ ਸਨਮੁਖ ਅੱਗੇ ਅੱਗੇ ਸਤਿਗੁਰਾਂ ਦਾ ਨਗਾਰਚੀ ਨਗਾਰੇ ਤੇ ਚੋਭਾ ਮਾਰਦਾ ਲਿਜਾ ਰਿਹਾ।
ਦਿਨ ਪ੍ਰਤਕੂਚ ਮੁਕਾਮ ਕਰਨ ਤੇ,
ਉਧਰ ਬਾਦਸ਼ਾਹ ਤੇ ਬਾਦਸ਼ਾਹ ਦੀਆਂ ਫੌਜਾਂ ਜਾ ਰਹੀਆਂ ਨੇ, ਦਿੱਲੀਓਂ ਚੱਲ ਪਏ ਦਿਨ ਪ੍ਰਤੀ ਦਿਨ, ਜਿੱਥੇ ਰਾਤ ਪੈਂਦੀ ਆ ਉੱਥੇ ਡੇਰਾ ਕਰ ਲੈਂਦੇ, ਜਿੱਥੇ ਦਿਨ ਚੜਦਾ ਉੱਥੋਂ ਫੇਰ ਅੱਗੇ ਨੂੰ ਚੱਲ ਪੈਂਦੇ ਹਨ।
ਕਬ ਕਬ ਗੁਰ ਅਰਸ਼ਾਹ ਮਿਲਣ ਤੇ,
ਰਸਤੇ ਵਿੱਚ ਆਉਂਦਿਆਂ ਆਉਂਦਿਆਂ ਕਦੇ ਕਦੇ ਬਾਦਸ਼ਾਹ ਦੇ ਨਾਲ ਮਹਾਰਾਜ ਜੀ ਦਾ ਮਿਲਾਪ ਹੁੰਦਾ, ਕਦੇ ਬਾਦਸ਼ਾਹ ਆ ਕੇ ਸਤਿਗੁਰਾਂ ਨੂੰ ਮਿਲਣ ਲਈ ਪਹੁੰਚ ਜਾਂਦਾ, ਕਦੇ ਕਦੇ ਸਤਿਗੁਰੂ ਜੀ ਬਾਦਸ਼ਾਹ ਨੂੰ ਜਾ ਮਿਲਦੇ ਹਨ।
ਅਨਿਕ ਖੁਸ਼ੀ ਕੀ ਬਾਤਨ ਕਰਤੇ,
ਜਦੋਂ ਮਿਲਦੇ ਨੇ ਬੜੀ ਖੁਸ਼ੀ ਨਾਲ ਮਿਲਦੇ, ਬੜੀਆਂ ਖੁਸ਼ੀ ਦੀਆਂ ਗੱਲਾਂ ਹੁੰਦੀਆਂ, ਕੋਈ ਪਰਮਾਰਥ ਸੰਬੰਧੀ ਵਚਨ ਬਿਲਾਸ ਹੁੰਦੇ, ਏਦਾਂ ਕੁਝ ਰਾਜ ਭਾਗ ਦੀਆਂ ਗੱਲਾਂ ਵੀ ਪੁੱਛ ਲੈਂਦਾ ਬਾਦਸ਼ਾਹ ਸਤਿਗੁਰਾਂ ਕੋਲੋਂ।
ਕਹਿ ਸੁਣ ਮਿਲ ਕਰ ਆਨੰਦ ਧਰਤੇ,
ਜਦੋਂ ਵੀ ਆਪਸ ਵਿੱਚ ਮਿਲਦੇ ਕਾਫੀ ਲੰਮੇ ਸਮੇਂ ਤੱਕ ਗੱਲਬਾਤ ਹੁੰਦੀ, ਔਰ ਬੜਾ ਹੀ ਆਨੰਦ ਵਰਤਦਾ ਦੋਹਾਂ ਪਾਸਿਓਂ, ਬਾਦਸ਼ਾਹ ਵੀ ਬੜਾ ਆਨੰਦਿਤ ਹੁੰਦਾ, ਸਤਿਗੁਰੂ ਜੀ ਤਾਂ ਰਹਿੰਦੇ ਹੀ ਖੇੜੇ ਵਿੱਚ ਨੇ, ਮਹਾਰਾਜ ਜੀ ਤਾਂ ਸਦਾ ਹੀ ਆਨੰਦ ਵਿੱਚ ਹਨ।
ਜਿਤਕ ਗੁਰੂ ਚਾਹਤ ਮਗ ਚਾਲੇ,
ਜਿੰਨਾ ਕੁ ਸਤਿਗੁਰੂ ਜੀ ਚੱਲਣਾ ਚਾਹੁੰਦੇ ਰੋਜ਼, ਮਹਾਰਾਜ ਜੀ ਦੇ ਉੱਤੇ ਬਾਦਸ਼ਾਹ ਨੇ ਮੁਕਰਰ ਕੀਤਾ ਹੋਇਆ, ਸਤਿਗੁਰੂ ਜੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਚੱਲਣਾ, ਜਿੰਨਾ ਪੈਂਡਾ ਤੁਸੀਂ 10 ਕੋ 20 ਕੋ 30 ਕੋ ਜਿੰਨਾ ਚੱਲਣਾ ਤੁਸੀਂ ਆਪਣੀ ਮਰਜ਼ੀ ਨਾਲ ਚੱਲਣਾ, ਜਿੱਥੇ ਤੁਸੀਂ ਪੜਾ ਕਰਿਆ ਕਰੋਗੇ ਪਿੱਛੇ ਮੈਂ ਪੜਾ ਕਰ ਲਿਆ ਕਰੋ। ਤੋ ਸਤਿਗੁਰੂ ਜੀ ਜਿੰਨੀ ਆਪਣੀ ਮਰਜ਼ੀ ਨਾਲ ਚੱਲਦੇ, ਕਦੇ 10 ਕੋ ਪੈਂਡਾ ਵੀ ਤੈਅ ਕਰ ਲੈਂਦੇ, ਕਦੇ 30 ਕੋ ਵੀ, ਕਦੇ 40-40 ਕੋ ਵੀ ਆ ਜਾਂਦੇ ਹਨ।
ਤਿਤੋ ਸ਼ਾ ਚੈ ਚਲੀ ਸੁਖਾਲੀ,
ਬਾਦਸ਼ਾਹ ਵੀ ਓਨਾ ਹੀ ਪੈਂਡਾ ਤੈਅ ਕਰਦਾ, ਨਾਲ ਸਤਿਗੁਰੂ ਜੀ ਦੀ ਆਗਿਆ ਦੇ ਮੁਤਾਬਕ ਚੱਲਦਾ ਹੈ।
ਇੱਕ ਦਿਨ ਸ਼ਾ ਸੰਗ ਗੁਰ ਮਿਲੇ,
ਇੱਕ ਦਿਨ ਰਸਤੇ ਵਿੱਚ ਨਾ ਸ਼ਾਮ ਜੇ ਦਾ ਸਮਾਂ ਸੀ ਤੇ ਪੜਾ ਕੀਤਾ ਹੋਇਆ, ਸਤਿਗੁਰੂ ਜੀ ਵੀ ਉਤਰੇ ਨੇ ਨੇੜੇ ਤੇ ਬਾਦਸ਼ਾਹ ਵੀ ਉਤਰਿਆ, ਤੋ ਸਤਿਗੁਰੂ ਜੀ ਬਾਦਸ਼ਾਹ ਨੂੰ ਮਿਲਣ ਵਾਸਤੇ ਚਲੇ ਗਏ। ਜਿੱਥੇ ਬਾਦਸ਼ਾਹ ਦਾ ਤੰਬੂ ਲੱਗਾ ਸੀ, ਕਨਾਤਾਂ ਲੱਗੀਆਂ ਸੀ, ਪਰਦੇ ਲੱਗੇ ਹੋਏ ਸੀ, ਚਾਨਣੀਆਂ ਲੱਗੀਆਂ ਹੋਈਆਂ ਸੀ, ਬਾਦਸ਼ਾਹ ਦਾ ਪੂਰਾ ਠਾਠ ਬਾਗ ਸੀ ਜਿੱਥੇ, ਤੋ ਛੇਵੇਂ ਪਾਤਸ਼ਾਹ ਬਾਦਸ਼ਾਹ ਦੇ ਉਸੇ ਟਿਕਾਣੇ ਤੇ ਪਹੁੰਚ ਗਏ ਮਿਲਣ ਵਾਸਤੇ।
ਬਚਨ ਬਿਲਾਸ ਬਖਾਨੇ ਭਲੇ,
ਬਾਦਸ਼ਾਹ ਨੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਉੱਚੇ ਪਲਗੇ ਤੇ ਬਿਠਾਇਆ, ਆਪ ਵੀ ਬੈਠ ਗਿਆ ਸਨਮੁਖ ਤੇ ਬਚਨ ਬਿਲਾਸ ਚੱਲੇ। ਬਾਦਸ਼ਾਹ ਬੜਾ ਖੁਸ਼ ਹੋ ਕੇ ਮਹਾਰਾਜ ਜੀ ਨੂੰ ਕਈ ਸਵਾਲ ਪੁੱਛਦਾ ਹੈ, ਸਤਿਗੁਰੂ ਜੀ ਵੀ ਅੱਗੋਂ ਜਵਾਬ ਦਿੰਦੇ, ਕਦੇ ਘੋੜਿਆਂ ਦੀ ਗੱਲ ਚੱਲਦੀ ਹੈ, ਕਦੇ ਸ਼ਿਕਾਰ ਸੰਬੰਧੀ ਗੱਲ ਚੱਲਦੀ ਹੈ, ਕਦੇ ਸ਼ਸਤਰਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਉਹ ਕਦੇ ਪਰਮਾਰਥ ਦੀ ਗੱਲਬਾਤ ਵੀ ਚੱਲਦੀ ਹੈ। ਇਹਦਾ ਬਾਦਸ਼ਾਹ ਦੇ ਨਾਲ ਬੈਠੇ ਮਹਾਰਾਜ ਜੀ ਬਚਨ ਬਿਲਾਸ ਕਰ ਰਹੇ ਹਨ।
ਬੇਗਮ ਕੇ ਸਮੀਪ ਸ਼ੁਭ ਡੇਰੇ,
ਤੇ ਜਿੱਥੇ ਬਾਦਸ਼ਾਹ ਦਾ ਡੇਰਾ ਸੀ ਬਿਲਕੁਲ ਨਾਲ ਹੀ ਉਹਦੀਆਂ ਬੇਗਮਾਂ ਬਾਦਸ਼ਾਹ ਦੀਆਂ, ਕਈ ਤੇ ਬੇਗਮਾਂ ਸੀ ਬਾਦਸ਼ਾਹ ਦੀਆਂ, ਆਯਾਸ਼ੀ ਲੋਕ ਹੁੰਦੇ ਆ ਬਾਦਸ਼ਾਹ ਆਦਿਕ, ਤੋ ਕਈ ਬੇਗਮਾਂ ਦਾ ਡੋਰਾ, ਉਹਦੇ ਵਿੱਚੋਂ ਇਹਦੀ ਇੱਕ ਸਭ ਤੋਂ ਵੱਡੀ ਬੇਗਮ ਜਿਹੜੀ ਇਹਨੇ ਜੰਗ ਚ ਜਿੱਤ ਕੇ ਲਿਆਂਦੀ ਸੀ, ਉਹਦਾ ਨਾਂ ਸੀ ਨੂਰ ਜਹਾਂ, ਉਹਦੇ ਸਮੇਤ ਬਹੁਤ ਸਾਰੀਆਂ ਬੇਗਮਾਂ, ਉਹ ਬਾਦਸ਼ਾਹ ਦਾ ਜਿੱਥੇ ਤੰਬੂ ਸੀ ਬਿਲਕੁਲ ਨਾਲ ਹੀ ਇੱਕ ਪਾਸੇ ਕਨਾਤ ਦੇ ਪਰਲੇ ਪਾਸੇ ਉਹ ਉਤਰੀਆਂ ਹੋਈਆਂ ਸਨ।
ਚਿਕਨ ਚਰੋਖੇ ਲੱਗੇ ਕਨੇਰੇ,
ਉਹਨਾਂ ਦੇ ਚਰੋਖੇ ਲੱਗੇ ਹੋਏ ਨੇ, ਕਿਉਂਕਿ ਬੇਗਮਾਂ ਪਰਦੇ ਚ ਰਹਿੰਦੀਆਂ ਸਨ, ਬਾਦਸ਼ਾਹ ਦੀਆਂ ਬੇਗਮਾਂ ਨੇ, ਉਹ ਪਰਦੇ ਚੋਂ ਬਾਹਰ ਨਹੀਂ ਸਨ ਆਉਂਦੀਆਂ, ਪਰ ਪਰਦੇ ਚੋਂ ਬਾਹਰ ਉਹ ਵੇਖ ਸਕਦੀਆਂ ਸੀ, ਉਹਨਾਂ ਨੂੰ ਨਹੀਂ ਕੋਈ ਸੀ ਵੇਖ ਸਕਦਾ, ਪਰ ਇਹੋ ਜਿਹੇ ਚਰੋਖੇ ਜੇ ਬਣੇ ਹੋਏ ਸੀ ਉਹਨਾਂ ਦੇ ਕਿ ਉਹ ਵੇਖ ਸਕਦੀਆਂ ਸਨ ਬਾਹਰ।
ਮਖਮਲ ਜ਼ਰੀ ਚਾਲਰਨ ਲੜਕੀ,
ਜਿਹੜੇ ਚਰੋਖਿਆਂ ਦੇ ਵਿੱਚ ਉਹ ਟਿਕੀਆਂ ਹੋਈਆਂ ਨੇ ਬੇਗਮਾਂ, ਉਹ ਮਖਮਲ ਦੀਆਂ ਬਣੀਆਂ ਹੋਈਆਂ, ਜ਼ਰੀਦਾਰ ਜਿਹੜੀ ਕਢਾਈ ਕੱਢੀ ਹੋਈ ਆ ਉਹਨਾਂ ਤੇ, ਬੜੇ ਬੜੇ ਸੋਹਣੇ ਤੰਬੂ ਨੇ, ਕਨਾਤਾਂ ਨੇ, ਬੜੇ ਸੋਹਣੇ, ਇਉਂ ਜਾਪਦਾ ਹੀ ਨਹੀਂ ਹੈ ਵੀ ਤੰਬੂ ਨੇ, ਇੱਦਾਂ ਲੱਗਦਾ ਜਿਵੇਂ ਮਹਿਲ ਹੀ ਬਣਿਆ ਹੋਵੇ, ਇੱਦਾਂ ਦੇ ਤੰਬੂ ਲੱਗੇ ਹੋਏ ਨੇ।
ਚੋਬ ਸੋ ਚਾਂਦੀ ਚਾਮੀ ਕਰਕੀ,
ਉਹਦੇ ਵਿੱਚ ਜਿਹੜੇ ਚੋਬਾਂ ਲੱਗੀਆਂ ਹੁੰਦੀਆਂ, ਜਿਵੇਂ ਤੰਬੂ ਖੜਾ ਕਰਨ ਲਈ ਵਿੱਚ ਡੰਡਾ ਜਿਹਾ ਖੜਾ ਕਰਦੇ ਉਹਨੂੰ ਚੋਬ ਕਹਿੰਦੇ, ਉਹ ਚੋਬਾਂ ਜਿਹੜੀਆਂ ਸੀ ਉਹ ਚਾਂਦੀ ਦੀਆਂ ਸਨ, ਉਹ ਚਾਂਦੀ ਦੀਆਂ ਚੋਬਾਂ ਵਾਲੇ ਤੰਬੂ ਸਨ ਜਿੱਥੇ ਉਹ ਬੇਗਮਾਂ ਨੇ।
ਹੀਰੇ ਮੁਕਰ ਸੋ ਮੁਕਤਾ ਲਾਗੇ,
ਤੰਬੂਆਂ ਵਿੱਚ ਸ਼ੀਸ਼ੇ ਲੱਗੇ ਹੋਏ, ਉਹਨਾਂ ਸ਼ੀਸ਼ਿਆਂ ਦੇ ਨਾਲ ਮੋਤੀਆਂ ਦੀਆਂ ਮਾਲਾਵਾਂ ਪਰੋ ਕੇ ਟੰਗੀਆਂ ਹੋਈਆਂ, ਬਾਦਸ਼ਾਹ ਦੀਆਂ ਰਾਣੀਆਂ ਨੇ, ਨੂਰ ਜਹਾਂ ਵਰਗੀਆਂ ਬੇਗਮਾਂ ਨੇ, ਉਹ ਇਹੋ ਜਿਹੇ ਸੋਹਣੇ ਤੰਬੂਆਂ ਦੇ ਵਿੱਚ ਰਹਿ ਰਹੀਆਂ ਨੇ।
ਜਗਮਗ ਚਮਤਕਾਰ ਦੁਤੀ ਜਾਗੇ,
ਇੰਨੀ ਜ਼ਿਆਦਾ ਉਹਨਾਂ ਸ਼ੀਸ਼ਿਆਂ ਦੀ ਜਗਮਗ ਜਗਮਗ ਹੁੰਦੀ, ਜਦੋਂ ਰੋਸ਼ਨੀ ਪੈਂਦੀ ਤੇ ਉਹਨਾਂ ਦੀ ਚਮਕ ਦੂਰ ਤੱਕ ਵਿਖਾਈ ਦਿੰਦੀ ਹੈ।
ਤਿੰਨ ਮੈਂ ਫਿਰੇ ਬੇਗਮਾ ਹੀਰ ਤੇ,
ਉਹ ਬੇਗਮਾ ਉਹਨਾਂ ਵਿੱਚ ਫਿਰਦੀਆਂ ਚਰੋਖਿਆਂ ਚ, ਇਧਰ ਬਾਦਸ਼ਾਹ ਉਹਨਾਂ ਨੂੰ ਦਿਸ ਰਿਹਾ, ਸਤਿਗੁਰੂ ਜੀ ਵੀ ਨਜ਼ਰ ਆ ਰਹੇ ਨੇ, ਉਹ ਚਰੋਖੇ ਵਿੱਚ ਫਿਰਦੀਆਂ ਨੇ, ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਦੀਆਂ, ਮਹਾਰਾਜ ਜੀ ਦੇ ਦਰਸ਼ਨ ਕਰਦੀਆਂ, ਪਹਿਲੀ ਵਾਰ ਵੇਖਿਆ ਉਹਨਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਪਹਿਲੀ ਵੇਰਾਂ ਕੀਤੇ ਹਨ।
ਹਜ਼ਰਤ ਕੀ ਦਿਸ਼ ਦ੍ਰਿਸ਼ਟੀ ਪ੍ਰੇਰਿਤ,
ਜਦੋਂ ਸਤਿਗੁਰੂ ਜੀ ਬਾਦਸ਼ਾਹ ਵੱਲ ਵੇਖਦੇ ਨੇ ਤੇ ਬਾਦਸ਼ਾਹ ਸਤਿਗੁਰਾਂ ਵੱਲ ਵੇਖਦਾ ਤੇ ਉਹ ਬੇਗਮਾਂ ਤਾਂ ਸੁਭਾਵਕ ਪਹਿਲਾਂ ਬਾਦਸ਼ਾਹ ਨੂੰ ਵੇਖ ਰਹੀਆਂ ਸਨ।
ਇੱਕ ਦੋ ਨਫਰ ਨਿਕਟ ਤੈਂ ਵੇਖੇ,
ਸਤਿਗੁਰਾਂ ਤੇ ਉਹਨਾਂ ਦੀ ਨਿਗਾਹ ਟਿਕ ਪਈ, ਦੋ ਚਾਰ ਨੌਕਰ ਚਾਕਰ ਜਿਹੜੇ ਸੀ ਉੱਥੇ ਫਿਰਦੇ ਸਨ।
ਹੁਣ ਸ਼੍ਰੀ ਹਰਗੋਬਿੰਦ ਜੀ ਦੇਖੇ,
ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੀਆਂ ਬੇਗਮਾਂ ਫਿਰਦੀਆਂ ਫਿਰਦੀਆਂ ਨਾ, ਪਹਿਲਾਂ ਤਾਂ ਬਾਦਸ਼ਾਹ ਨੂੰ ਹੀ ਵੇਖਿਆ ਉਹਨਾਂ ਨੇ, ਮੁੜ ਕੇ ਵੇਖਿਆ ਵੀ ਸਤਿਗੁਰੂ ਜੀ ਬੈਠੇ ਆ ਬਾਦਸ਼ਾਹ ਨਾਲੋਂ ਕਈ ਗੁਣਾ ਵੱਧ, ਆਭਾ ਸੋਹਣੇ ਹਾਰ, ਸੋਹਣੇ ਸ਼ਿੰਗਾਰ, ਸੋਹਣੀ ਜਗ੍ਹਾ, ਕਿਲਗੀ ਕਲਗੀ ਸੀਸ ਤੇ ਗਾਤਰੇ ਬੀਰੀ ਪੀਰੀ ਦੀਆਂ ਸ਼ਮਸ਼ੀਰਾਂ ਬੱਧੀਆਂ, ਛੇਵੇਂ ਪਾਤਸ਼ਾਹ ਦਾ ਸਰੀਰ ਬੜਾ ਬਲਵਾਨ ਸੀ। ਜਦੋਂ ਨਾ ਸਾਰੀਆਂ ਬੇਗਮਾਂ ਦੀ ਨਿਗਾਹ ਸਤਿਗੁਰਾਂ ਤੇ ਪਈ,
ਮੁੱਖ ਮੰਡਲ ਦੀਰਗ ਜਿਸ ਕੇਰਾ,
ਮਹਾਰਾਜ ਜੀ ਦਾ ਮੁੱਖ ਮੰਡਲ ਬੜਾ ਹੀ ਸੁੰਦਰ, ਦੀਰਗ ਨੇਤਰ ਹਨ, ਮੋਟੀਆਂ ਅੱਖਾਂ ਹਨ।
ਸ਼ਮਸ ਮਨੋ ਤਮ ਚੈ ਸਸ ਕੇਰਾ,
ਸਤਿਗੁਰਾਂ ਦੇ ਮੁੱਖ ਉੱਤੇ ਦਾੜਾ ਹੈ, ਚਿਹਰੇ ਤੇ ਸ਼ਮਸ਼ ਕਹਿੰਦੇ ਨੇ ਦਾੜੇ ਨੂੰ, ਤੇ ਕਾਲੇ ਰੰਗ ਦਾ ਦਾੜਾ, ਸਤਿਗੁਰਾਂ ਦੀ ਉਮਰ ਭਰ ਜਵਾਨੀ ਦੀ ਹੈ ਇਸ ਵੇਲੇ, ਤੇ ਚਿਹਰੇ ਤੇ ਕਾਲੇ ਰੰਗ ਦਾ ਦਾੜਾ, ਇਉਂ ਲੱਗਦਾ ਹੈ ਜਿਵੇਂ ਚੰਦਰਮਾ ਨੂੰ ਹਨੇਰੇ ਨੇ ਢੱਕਿਆ ਹੋਵੇ ਚਾਰੇ ਪਾਸੇ, ਚੰਦਰਮਾ ਦੇ ਆਲੇ ਦੁਆਲੇ ਜਿਵੇਂ ਹਨੇਰਾ ਨਹੀਂ ਹੁੰਦਾ, ਏਦਾਂ ਪਾਤਸ਼ਾਹ ਦੇ ਮੁੱਖ ਮੰਡਲ ਦੇ ਆਲੇ ਦੁਆਲੇ ਜਿਹੜਾ ਦਾੜਾ ਹੈ, ਉਹ ਇਉਂ ਜਾਪਦਾ ਮਾਨੋ ਜਿਵੇਂ ਚੰਦਰਮਾ ਨੂੰ ਹਨੇਰੇ ਨੇ ਢੱਕਿਆ ਹੋਇਆ ਹੈ।
ਮੰਦ ਮੰਦ ਮੁਸਕਾਵਤ ਬੋਲਤੇ,
ਸਤਿਗੁਰੂ ਜੀ ਜਦੋਂ ਬਚਨ ਕਰਦੇ ਤੇ ਬੜਾ ਸੋਹਣਾ ਮਿੱਠਾ ਮਿੱਠਾ ਮੁਸਕਰਾਉਂਦੇ ਬੁੱਲੀਆਂ ਚ, ਮੰਦ ਮੰਦ ਦਾ ਮਤਲਬ ਥੋੜਾ ਥੋੜਾ ਮੁਸਕਰਾਉਂਦਿਆਂ ਹੋਇਆ ਬਾਦਸ਼ਾਹ ਨਾਲ ਗੱਲਬਾਤ ਕਰ ਰਹੇ ਨੇ ਛੇਵੇਂ ਪਾਤਸ਼ਾਹ।
ਜਨ ਬ੍ਰਿਧਮ ਕੋ ਸੰਪਟ ਖੋਲਤੇ,
ਜਦੋਂ ਮੁਸਕਰਾਉਂਦੇ ਨੇ ਗੱਲਬਾਤ ਕਰਦਿਆਂ ਤੇ ਗੁਰਦੇਵ ਦੇ ਮੁੱਖ ਵਿੱਚੋਂ ਦੰਦ ਦਿਸਦੇ, ਏਦਾਂ ਜਾਪਦਾ ਜਿਵੇਂ ਕੋਈ ਮੋਤੀਆਂ ਦਾ ਡੱਬਾ ਖੁੱਲ ਜਾਂਦਾ ਹੋਵੇ, ਜਦੋਂ ਮੁਸਕਰਾਉਂਦੇ ਆ ਨਾ ਤੇ ਦੰਦ ਦਿਸਦੇ ਵਿੱਚ ਮਹਾਰਾਜ ਜੀ ਦੇ ਚਿੱਟੇ ਰੰਗ ਦੇ, ਏਦਾਂ ਜਾਪਦਾ ਜਿਵੇਂ ਡੱਬਾ ਖੋਲ ਦਿੱਤਾ ਹੋਵੇ ਮੋਤੀਆਂ ਦਾ ਕਿਸੇ ਨੇ, ਇੰਨੇ ਸੋਹਣੇ ਦੰਦ ਨੇ ਸਤਿਗੁਰਾਂ ਦੇ।
ਹੀਰਨ ਪਾਤ ਦੰਦ ਵਿੱਚ ਦੀਖੇ,
ਜਾਂ ਏਦਾਂ ਕਹਿ ਲਈਏ ਵੀ ਹੀਰਿਆਂ ਦੀਆਂ ਲੜੀਆਂ ਹੀ ਪਰੋਈਆਂ ਦਿਸਦੀਆਂ, ਦੰਦ ਜਿਹੜੇ ਨੇ ਸਤਿਗੁਰਾਂ ਦੇ, ਜਿਵੇਂ ਕੋਈ ਹੀਰਿਆਂ ਦੀ ਪੰਗਤੀ ਹੁੰਦੀ ਆ ਨਾ, ਏਦਾਂ ਹੀਰਿਆਂ ਦੀ ਪੰਗਤੀ ਦੇ ਸਮਾਨ ਸਤਿਗੁਰਾਂ ਦੇ ਮੁੱਖ ਮੰਡਲ ਦੇ ਦੰਦ ਸੋਭਦੇ ਨੇ।
ਬਚਨ ਸੁਗੰਧਤ ਸੁਧਾ ਸਰੀਖੇ,
ਬਚਨ ਬੜੇ ਮਿੱਠੇ ਮਿੱਠੇ ਉਹ ਵੀ ਸੁਣਦੇ ਨੇ ਉਹਨਾਂ ਨੂੰ, ਰਾਣੀਆਂ ਨੂੰ ਨੇੜੇ ਹੀ ਸਨ ਬੇਗਮਾਂ, ਤੇ ਮਹਾਰਾਜ ਜੀ ਦੇ ਬੜੇ ਸੁਗੰਧੀ ਵਾਲੇ ਬਚਨ ਨੇ, ਬੜੇ ਹੀ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਬਚਨ ਨੇ।
ਬਹੁ ਬਿਸਤਰਤ ਬਿਲੋਚਨ ਬੰਕੇ,
ਮਹਾਰਾਜ ਜੀ ਦੇ ਨੇਤਰ ਬਿਸਤਰਤ ਕਹਿੰਦੇ ਨੇ, ਮੋਟੀਆਂ ਮੋਟੀਆਂ ਅੱਖਾਂ ਸਤਿਗੁਰਾਂ ਦੀਆਂ, ਜਿੰਨੇ ਨੇਤਰ ਮੋਟੇ ਹੋਣ ਸੋਹਣੇ ਹੁੰਦੇ ਆ, ਤੇ ਮੋਟੀਆਂ ਅੱਖਾਂ ਦੇ ਨਾਲੇ ਤਿੱਖੀਆਂ ਨੇ, ਆਮ ਕਰਕੇ ਕਈਆਂ ਦੇ ਨੇਤਰ ਮੋਟੇ ਹੁੰਦੇ ਪਰ ਤਿੱਖੇ ਨਹੀਂ ਹੁੰਦੇ, महाराज जी दे नेत्र जिथे मोटे ने उथे तिखे भी हन।
कमल पांकुरी की कर संके,
पातशाह दे नेत्रां दे उत्ते जड़िया पलकां ने ओ इओं जापदियां जिवें कमल दे फुल दियां पंखड़ियां हुंदियां, बड़ियां कूलियां जी। कमल दा फुल वेखो ना कदे ताल विच, उहदे पंख उपरलियां जड़ियां उहदियां पत्ते जे हुंदे ना कमल दे फुल दे, ਉਹ ਪੰਖੜੀਆਂ ਬਹੁਤ ਹੀ ਕੂਲੀਆਂ ਤੇ ਨਰਮ ਜੀਆਂ ਹੁੰਦੀਆਂ। ਏਦਾਂ ਸਤਿਗੁਰੂ ਜੀ ਦੀਆਂ ਪਲਕਾਂ ਨੇ ਕਮਲ ਦੇ ਫੁੱਲ ਦੇ ਸਮਾਨ।
ਜ਼ੇਵਰ ਜਬਰ ਜਵਾਹਰ ਜਰੇ,
ਬੜੇ ਸੋਹਣੇ ਜ਼ੇਵਰਾਤ ਗਹਿਣੇ ਆਭੂਸ਼ਣ ਜਿਨ੍ਹਾਂ ਚ ਬਹੁਤ ਕੀਮਤੀ ਜੜਾਊ ਜੜੇ ਹੋਏ ਨੇ, ਉਹ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਪੈਰ ਸਰੀਰ ਵਿਭੂਖਤ ਕਰੇ,
ਬੜੇ ਸੋਹਣੇ ਬਸਤਰ ਆਦਿਕ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਗੁਰ ਸੁੰਦਰਤਾ ਕਹਿ ਲਗ ਕਹੋ,
ਮਾਂ ਕਵੀ ਜੀ ਕਹਿੰਦੇ ਕਿ ਜਦੋਂ ਮੈਂ ਸੁੰਦਰਤਾ ਬਿਆਨ ਕਰਦਾ ਸਤਿਗੁਰਾਂ ਦੀ, ਕਹਿੰਦੇ ਲਿਖਦਿਆਂ ਲਿਖਦਿਆਂ ਮਨ ਚ ਆਉਂਦਾ ਵੀ ਕਿੱਥੋਂ ਤੱਕ ਵਰਣਨ ਕਰਾਂ ਸਤਿਗੁਰਾਂ ਦੀ, ਜਿਹੜੀ ਸੁੰਦਰਤਾ ਉਹ ਕਿੱਥੋਂ ਤੱਕ ਵਰਣਨ ਕਰੀਏ, ਉਹ ਵਰਣਨ ਚ ਨਹੀਂ ਆਉਂਦੀ। ਜਿੰਨੀ ਮਰਜ਼ੀ ਵਰਣਨ ਕਰੀ ਜਾਈਏ ਫਿਰ ਵੀ ਲੱਗਦਾ ਹਾਲੇ ਬਹੁਤ ਉਪਮੈਂ ਥੋੜੀ ਕਹੀ ਹੈ। ਇੰਨੀ ਸੁੰਦਰਤਾ ਸਤਿਗੁਰਾਂ ਦੀ ਕਿੱਥੋਂ ਤੱਕ ਵਰਣਨ ਕਰੀਏ ਕਹੀਏ।
ਮੈਂ ਕੈਠਾ ਅਪਰ ਨਲੋ,
ਕਹਿੰਦੇ ਪੂਰੀ ਧਰਤੀ ਤੇ ਪੂਰੇ ਬ੍ਰਹਿਮੰਡ ਵਿੱਚ ਪੂਰੇ ਵਿਸ਼ਵ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਰਗਾ ਸੁੰਦਰ ਕੋਈ ਦੂਜਾ ਦਿਸਦਾ ਹੀ ਨਹੀਂ, ਜਿਹਨੂੰ ਵੇਖ ਕੇ ਕਹਾਂ ਵੀ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਇਹੋ ਜਿਹੇ ਸੋਹਣੇ ਹਨ। ਕਹਿੰਦੇ ਕੋਈ ਦੂਸਰਾ ਦਿਸਦਾ ਹੀ ਨਹੀਂ ਪੂਰੇ ਮਹਿਮੰਡਲ ਵਿੱਚ, ਪੂਰੇ ਬ੍ਰਹਿਮੰਡ ਵਿੱਚ ਨਜ਼ਰ ਨਹੀਂ ਆਉਂਦਾ।
ਰੂਪ ਬਿਲੋਕ ਬੇਗਮਾ ਸਾਰੀ,
ਮਹਾਰਾਜ ਜੀ ਦਾ ਐਸਾ ਸੋਹਣਾ ਰੂਪ, ਸੋਹਣੇ ਸਵਰੂਪ ਨੂੰ ਨਾ ਬੇਗਮਾ ਨੇ ਵੇਖਿਆ ਦਰਸ਼ਨ ਕੀਤੇ।
ਰੀਜ ਰਹੀ ਜਨ ਮ੍ਰਿਗੀ ਵਿਚਾਰੀ,
ਕਹਿੰਦੇ ਉਹ ਬੇਗਮਾ ਇੰਨੀਆਂ ਜ਼ਿਆਦਾ ਖਿੱਚੀਆਂ ਗਈਆਂ ਮਹਾਰਾਜ ਜੀ ਦੇ ਸਰੂਪ ਨੂੰ ਵੇਖ ਕੇ, ਹਰੀਆਂ ਗਈਆਂ ਜਿਵੇਂ ਮਿਰਗਣੀਆਂ ਹੁੰਦੀਆਂ ਨਾ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਭੱਜ ਕੇ ਚਲੀਆਂ ਜਾਂਦੀਆਂ ਉਹਦੇ ਪਾਸ, ਏਦਾਂ ਇਹਨਾਂ ਦਾ ਮਨ ਕਰੇ ਵੀ ਛੇਤੀ ਨਾਲ ਸਤਿਗੁਰਾਂ ਦੇ ਕੋਲ ਜਾਈਏ।
ਇੱਕ ਟੱਕ ਦੇਖ ਰਹੀ ਸਭ ਦਾਰਾ,
ਕਈ ਇਸਤਰੀਆਂ ਜਿਹੜੀਆਂ ਬੇਗਮਾਂ ਸੀ ਉਹ ਤਾਂ ਸੁਣ ਮੋਨੀ ਹੋ ਗਈਆਂ ਮਹਾਰਾਜ ਜੀ ਦੇ ਦਰਸ਼ਨ ਕਰਕੇ, ਜਿਵੇਂ ਕੋਈ ਪੱਥਰ ਦੀ ਮੂਰਤ ਨਹੀਂ ਹੋ ਜਾਂਦੀਆਂ, ਏਦਾਂ ਪੱਥਰ ਦੀਆਂ ਮੂਰਤੀ ਹੋ ਗਈਆਂ, ਅੱਖਾਂ ਵੀ ਨਹੀਂ ਫਰਕਾਉਂਦੀਆਂ, ਸੁਣ ਮੋਨੀ ਹੋ ਗਈਆਂ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਮਨੋ ਜੂਪ ਮੈਂ ਮਨ ਕੋ ਹਾਰਾ,
ਏਦਾਂ ਹਾਰ ਗਈਆਂ ਮਾਨੋ ਜਿਵੇਂ ਜੂਏ ਚ ਮਨ ਹੀ ਹਾਰ ਗਈ, ਜਿਵੇਂ ਜੂਏ ਚ ਨੀ ਬੰਦਾ ਸਭ ਕੁਝ ਹਾਰ ਜਾਂਦਾ, ਸਤਿਗੁਰਾਂ ਦੇ ਸੋਹਣੇ ਸਰੂਪ ਨੂੰ ਵੇਖ ਕੇ ਬੇਗਮਾ ਮਾਨੋ ਜੂਏ ਚ ਆਪਣਾ ਮਨ ਹੀ ਹਾਰ ਗਈਆਂ।
ਨਿਕਟ ਚਰੋਖੇ ਰਹਿ ਗਈ ਠਾਂਡੀ,
ਲਾਗੇ ਚਰੋਖਾ ਸੀ, ਟੁਰਦੀਆਂ ਫਿਰਦੀਆਂ ਸੀ, ਉਹ ਖਲੋਤੀਆਂ ਰਹਿ ਗਈਆਂ, ਜਿਵੇਂ ਕਿਸੇ ਕੰਧ ਦੇ ਉੱਤੇ ਚਿੱਤਰ ਨੀ ਬਣਿਆ ਹੁੰਦਾ ਬਿਲਕੁਲ ਫਿਕਸ ਹੋ ਜਾਂਦਾ, ਏਦਾਂ ਉਹ ਚਿੱਤਰ ਦੇ ਸਮਾਨ ਹੀ ਖਲੋ ਗਈਆਂ।
ਪ੍ਰੀਤ ਬਿਲੋਕਨ ਕੀ ਉਰ ਬਾਡੀ,
ਮਨ ਚ ਇੰਨੀ ਪ੍ਰੀਤ ਵਧੀ ਵੀ ਦਰਸ਼ਨ ਕਰੀਏ ਇਹਨਾਂ ਦੇ ਕੋਲ ਜਾ ਕੇ, ਕਿਉਂਕਿ ਹਾਲੇ ਤਾਂ ਚਰੋਖੇ ਚੋਂ ਵਿਖਦਾ ਸੀ ਪੂਰਾ ਸਾਫ਼ ਨੀ ਸੀ ਦਿਸਦਾ, ਮਨ ਚ ਇੱਛਾ ਹੋਈ ਬੇਗਮਾ ਦੇ ਪ੍ਰੀਤ ਜਾਗੀ ਕਿ ਇਹਨਾਂ ਦੇ ਕੋਲ ਜਾ ਕੇ ਇਹਨਾਂ ਦੇ ਦਰਸ਼ਨ ਕਰੀਏ।
ਹਟ ਨਾ ਸਕੇ ਚਿੱਤਰ ਸੀ ਖਰੀ,
ਜਿਵੇਂ ਕੋਈ ਤਸਵੀਰ ਖੜੀ ਹੁੰਦੀ ਆ ਨਾ ਕਿਸੇ ਦਰਖਤ ਤੇ ਜਾਂ ਕਿਸੇ ਕੰਧ ਤੇ ਬਣੀ, ਏਦਾਂ ਤਸਵੀਰ ਦੇ ਮਨਿੰਦ ਖਲੋ ਗਈਆਂ, ਮੁੜ ਨੀ ਸਕੀਆਂ ਪਿੱਛੇ।
ਅੰਗ ਅੰਗ ਮੈਂ ਜਿਨ ਦੁਤੀ ਤਰੀ,
ਕਹਿੰਦੇ ਮਹਾਰਾਜ ਜੀ ਦੇ ਅੰਗ ਪ੍ਰਤੀ ਅੰਗ ਵਿੱਚ ਸੋਹਣੀ ਦੁਤੀ ਤੇ ਪ੍ਰਕਾਸ਼ ਨਜ਼ਰ ਆਉਂਦਾ।
ਜਬ ਲਗ ਗੁਰੂ ਸ਼ਾਹ ਟਿਗ ਖਰੇ,
ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਕੋਲ ਨਾ ਪਹਿਲਾਂ ਤਾਂ ਬੈਠੇ ਹੋਏ, ਫਿਰ ਖਲੋ ਕੇ ਬਚਨ ਕਰਨ ਲੱਗ ਪਏ। ਜਦੋਂ ਪਾਤਸ਼ਾਹ ਨੂੰ ਖੜਿਆਂ ਵੇਖਿਆ, 7.5 ਫੁੱਟ ਉੱਚਾ ਲੰਮਾ ਕੱਦ ਸੀ ਸਾਹਿਬਾਂ ਦਾ, 6ਵੇਂ ਪਾਤਸ਼ਾਹ ਦਾ, ਵੇਖ ਕੇ ਚਕਰਤ ਹੋ ਗਈਆਂ, ਪਹਿਲਾਂ ਬੈਠਿਆਂ ਦੇ ਦਰਸ਼ਨ ਕੀਤੇ, ਬਾਦਸ਼ਾਹ ਦਾ ਸਾਹਮਣੇ ਨਿਆਣਾ ਜਿਹਾ ਹੀ ਲੱਗੇ ਸਤਿਗੁਰਾਂ ਦੇ। ਗੁਰਦੇਵ ਪਾਤਸ਼ਾਹ ਦਾ ਸਰੀਰ ਬੜਾ ਉੱਚਾ ਲੰਮਾ ਜੁੱਸਾ ਭਰਿਆ ਹੋਇਆ, ਡੌਲੇ ਮਹਾਰਾਜ ਜੀ ਦੇ ਵੱਖਰੇ ਦਿਸਣ, ਮੋਢੇ ਪਿੱਛੋਂ ਵੱਖਰੇ ਦਿਸਣ, ਲੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਪਤਲਾ ਹੈ ਤੇ ਲੱਤਾਂ ਗੁਰਦੇਵ ਸੱਚੇ ਪਾਤਸ਼ਾਹ ਦੀਆਂ ਇਉਂ ਜਾਪਦੀਆਂ ਜਿਵੇਂ ਰਣ ਥੰਭ ਹੋਣ।
ਇੱਤੇ ਉਤਨਾ ਹੀ ਬਿਲੋਚਨ ਕਰੇ,
ਉਹ ਜਿਹੜੀਆਂ ਰਾਣੀਆਂ ਬੇਗਮਾਂ ਇੱਕਦਮ ਟੱਕੀ ਲਾ ਕੇ ਉਹ ਤਾਂ ਅੱਖਾਂ ਵੀ ਨੀ ਫੜਕਾਉਂਦੀਆਂ, ਇੱਧਰ ਉੱਧਰ ਨੀ ਫੇਰਦੀਆਂ।
ਉਨ ਉੱਟ ਗੁਰੂ ਵਹਿਰ ਕੂ ਚਾਲੇ,
ਪਾਤਸ਼ਾਹ ਨੂੰ ਮਿਲ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦਾ ਜਿਹੜਾ ਉਹ ਤੰਬੂ ਸੀ ਕਨਾਤਾਂ ਸੀ ਉਹਦੇ ਚੋਂ ਨਿਕਲ ਕੇ ਸਤਿਗੁਰੂ ਜੀ ਬਾਹਰ ਆਏ।
ਅਵਲੋਕਤ ਅਕੁਲਾਵਤ ਨਾਲੇ,
ਉਹ ਰਾਣੀਆਂ ਬੇਗਮਾਂ ਵੇਖਦੀਆਂ ਤੇ ਇੱਕਦਮ ਜਿਵੇਂ ਮਨ ਨੂੰ ਸਤਿਗੁਰੂ ਜੀ ਗਏ ਨਾ, ਉਹਨਾਂ ਨੂੰ ਹੌਲ ਜਿਹਾ ਪੈ ਗਿਆ ਮਨ ਚ ਵੀ ਖਬਰੇ ਉਹਨਾਂ ਦਾ ਕੀ ਘਟ ਗਿਆ। ਇੱਕਦਮ ਜ਼ਿਆਦਾ ਚਕਰਤ ਹੋ ਗਈਆਂ,
ਚਿੱਤ ਮੈਂ ਲੱਗੀ ਚਟਪਟੀ ਐਸੀ,
ਚਿੱਤ ਚ ਚਟਪਟੀ ਜੀ ਲੱਗ ਗਈ, ਅਟਪਟੀ ਜੀ ਲੱਗ ਗਈ ਬੇਗਮਾਂ ਦੇ ਵੀ। ਸਤਿਗੁਰੂ ਜੀ ਜਦੋਂ ਇੱਕਦਮ ਅੱਖਾਂ ਤੋਂ ਪਰੋਖੇ ਹੋਏ ਨਾ, ਬਾਹਰ ਨੂੰ ਚਲੇ ਗਏ, ਉਹਨਾਂ ਨੂੰ ਇਉਂ ਲੱਗਾ ਵੀ ਖਬਰੇ ਸਾਡਾ ਕੀ ਖੋਇਆ ਗਿਆ ਹੈ, ਕੀ ਸਾਡਾ ਗਵਾਚ ਗਿਆ ਹੈ। ਏਦਾਂ ਉਹਨਾਂ ਦੇ ਚਿੱਤਾਂ ਵਿੱਚ ਅਟਪਟੀ ਜੀ ਲੱਗ ਗਈ।
ਇਨ ਸੋ ਮਿਲ ਬੋਲੇ ਹਮ ਕੈਸੇ,
ਸੋਚਦੀਆਂ ਨੇ ਕਿਵੇਂ ਮਿਲੀਏ ਇਹਨਾਂ ਨੂੰ, ਕਿਵੇਂ ਇਹਨਾਂ ਦੇ ਦਰਸ਼ਨ ਕਰੀਏ।
ਨਿਕਟੋਈ ਜਬ ਦੇਖਣ ਕਰੇ,
ਤੇ ਕਦੋਂ ਇਹੋ ਜਿਹਾ ਸਮਾਂ ਸਬੱਬ ਬਣੇ ਵੀ ਇਹਨਾਂ ਦੇ ਕੋਲ ਜਾ ਕੇ ਇਹਨਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਫੇਰ ਇਹਨਾਂ ਦੇ ਦਰਸ਼ਨ ਕਰੀਏ।
ਅਤ ਪ੍ਰਮੋਦ ਕੋ ਹਿਰਦੈ ਤਰੇ,
ਕਹਿੰਦੇ ਕਦੋਂ ਘੜੀ ਹੋਵੇ ਜਦੋਂ ਇਹਨਾਂ ਦੇ ਦਰਸ਼ਨ ਕਰਕੇ ਕੋਲ ਬਹਿ ਕੇ ਨਾਲੇ ਬਚਨ ਸੁਣੀਏ ਨਾਲੇ ਦਰਸ਼ਨ ਕਰੀਏ ਤੇ ਸਾਡੇ ਹਿਰਦਿਆਂ ਨੂੰ ਬੜਾ ਭਾਰੀ ਪ੍ਰਮੋਦ ਖੁਸ਼ੀ ਤੇ ਖੇੜਾ ਪ੍ਰਾਪਤ ਹੋਵੇਗਾ।
ਚਿਤਵਤ ਯਤਨ ਅਨੇਕ ਪ੍ਰਕਾਰ,
ਏਦਾਂ ਯਤਨ ਚਿਤ ਵਧੀਆਂ ਵੀ ਕੀ ਸਕੀਮ ਲਾਈਏ, ਕਿਉਂਕਿ ਬੇਗਮਾਂ ਨੂੰ ਤਾਂ ਇਜਾਜ਼ਤ ਨਹੀਂ ਸੀ ਨਾ ਕਿਸੇ ਮਰਦ ਨੂੰ ਮਿਲਣ ਦੀ, ਕਿਸੇ ਵੀ ਦੂਸਰੇ ਪੁਰਖ ਨੂੰ ਮਿਲਣ ਦੀ। ਇਹ ਸੋਚਦੀਆਂ ਨੇ ਵੀ ਕੀ ਕਰੀਏ, ਕੋਈ ਏਦਾਂ ਦਾ ਉਪਾਅ ਕਿਹੜਾ ਸੋਚੀਏ, ਬਾਦਸ਼ਾਹ ਨੂੰ ਕੀ ਕਹੀਏ ਕਿ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰ ਲਈਏ।
ਗਨ ਦਾਸੀ ਮੈਂ ਬਾਕੀ ਉਚਾਰਾ,
ਉਹ ਬੇਗਮਾਂ ਵੀ ਨੇ ਬਾਦਸ਼ਾਹ ਦੀਆਂ ਤੇ ਨੌਕਰ ਰਾਣੀਆਂ ਵੀ ਸੀ ਲੱਗ ਕੇ, ਗੋਲੀਆਂ ਵੀ ਸੀ, ਦਾਸੀਆਂ ਸੀ, ਉਹਨਾਂ ਨਾਲ ਗੱਲਬਾਤ ਕੀਤੀ।
ਹਜ਼ਰਤ ਨਿਕਟ ਕੌਣ ਇਹ ਆਇਓ,
ਉਹਨਾਂ ਨੂੰ ਪੁੱਛਦੀਆਂ ਉਹ ਬੇਗਮਾਂ ਜਿਹੜੀਆਂ ਆਪਣੀਆਂ ਨਾ ਨੌਕਰ ਰਾਣੀਆਂ ਨੂੰ ਪੁੱਛਦੀਆਂ, ਉਹਨਾਂ ਨੂੰ ਪਤਾ ਨਹੀਂ ਸੀ ਸਤਿਗੁਰਾਂ ਬਾਰੇ ਵੀ ਇਹ ਕੌਣ ਨੇ। ਉਹ ਨੌਕਰ ਰਾਣੀਆਂ ਨੂੰ ਪੁੱਛਦੀਆਂ, ਕਹਿਣ ਲੱਗੀਆਂ ਵੀ ਇਹ ਬਾਦਸ਼ਾਹ ਸਲਾਮਤ ਦੇ ਕੋਲ ਕੌਣ ਆਇਆ ਸੀ ਇਹ ਪੁਰਖ। ਹਾਂਜੀ,
ਮਿਲ ਬੋਲਤ ਚਿਰ ਕਾਲ ਬਿਤਾਇਓ,
ਬੜਾ ਲੰਮਾ ਸਮਾਂ ਇਹ ਬਾਦਸ਼ਾਹ ਸਲਾਮਤ ਕੋਲ ਬੈਠ ਕੇ ਗਏ ਨੇ, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਬਾਦਸ਼ਾਹ ਨਾਲ। ਇਹ ਕੌਣ ਸੀ ਇਹ ਨਰ, ਇਹ ਪੁਰਖ ਕੌਣ ਸੀ?
ਦਾਸੀ ਇੱਕ ਬ੍ਰਿਧਾ ਸਭ ਜਾਣੇ,
ਇੱਕ ਬੁੱਢੀ ਦਾਸੀ ਸੀ ਉੱਥੇ ਬਜ਼ੁਰਗ, ਉਹ ਜਾਣਦੀ ਸੀ ਸਾਰਾ ਕੁਝ, ਮਹਾਰਾਜ ਜੀ ਬਾਰੇ ਵੀ ਜਾਣਦੀ ਸੀ। ਉਹ ਜਿਹੜੀ ਬੁੱਢੀ ਦਾਸੀ ਸੀ ਉਹ ਬੇਗਮਾਂ ਨੂੰ ਦੱਸਣ ਲੱਗੀ,
ਸਭ ਬੇਗਮ ਕੋ ਭੇਵ ਬਖਾਨੇ,
ਉਹਨੇ ਫਿਰ ਸਾਰਾ ਭੇਦ ਦੱਸਿਆ ਵੀ ਇਹ ਕੌਣ ਸਨ।
ਸ਼੍ਰੀ ਹਰਗੋਬਿੰਦ ਏ ਗੁਰ ਪੀਰ,
ਕਹਿਣ ਲੱਗੀ ਬੁੱਢੀ ਉਹ ਮਾਈ ਜਿਹੜੀ ਸੀ ਬੇਗਮਾਂ ਨੂੰ, ਐ ਬੇਗਮਾ ਸੁਣੋ, ਇਹ ਜੋ ਆਏ ਸਨ ਇਹ ਪੀਰਾਨ ਪੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਨ, ਇਹ ਪੀਰਾਂ ਦੇ ਪੀਰ ਨੇ, ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ।
ਭਏ ਸਹਾਇਕ ਸ਼ਾਹ ਸਰੀਰ,
ਇਹ ਉਹੀ ਨੇ ਜਿਨ੍ਹਾਂ ਨੇ ਤੁਹਾਡੇ ਸਿਰ ਦੇ ਸਾਈ ਨੂੰ ਬਚਾਇਆ, ਤੁਹਾਡੇ ਸਾਈ ਨੂੰ ਯਾਨੀ ਕਿ ਬਾਦਸ਼ਾਹ ਸਲਾਮਤ ਨੂੰ ਇਹਨਾਂ ਨੇ ਰੱਖਿਆ, ਇਹਨਾਂ ਕਰਕੇ ਬਾਦਸ਼ਾਹ ਦਾ ਸਰੀਰ ਬਚਿਆ।
ਦੁਰਗ ਗਵਾਲੀਅਰ ਬੈਠੇ ਜਾਏ,
ਇਹਨਾਂ ਨੇ ਹੀ ਬਾਦਸ਼ਾਹ ਦੇ ਸੁੱਖ ਲਈ ਗਵਾਲੀਅਰ ਦੇ ਕਿਲੇ ਚ ਤਪ ਕੀਤਾ ਕਿ ਬਾਦਸ਼ਾਹ ਸੁਖੀ ਰਵੇ, ਉਹਦੇ ਲਈ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਇਹਨਾਂ ਨੇ ਤਪ ਕੀਤਾ।
ਕਰੇ ਜਾਪ ਲਈ ਸ਼ਾਹ ਬਚਾਏ,
ਇਹਨਾਂ ਨੇ ਲੰਮਾ ਅਰਸਾ ਜਾਪ ਕੀਤਾ ਤੇ ਬਾਦਸ਼ਾਹ ਨੂੰ ਬਚਾ ਲਿਆ। ਨੇ ਤਾਂ ਦੱਸਿਆ ਜਾਂਦਾ ਵੀ ਬਾਦਸ਼ਾਹ ਤੇ ਸਾੜ ਸਤੀ ਆਈ ਸੀ, ਉਹ ਤਾਂ ਟਲੀ ਹੈ ਜੇ ਇਹਨਾਂ ਨੇ ਕਿਰਪਾ ਕੀਤੀ ਹੈ।
ਕੀਤਕ ਮਾਸ ਬੀਤੇ ਚੱਲ ਆਏ,
ਉੱਥੇ ਗਵਾਲੀਅਰ ਦੇ ਕਿਲੇ ਚ ਕੁਝ ਮਹੀਨੇ ਰਹੇ ਨੇ ਔਰ ਹੁਣ ਕੁਝ ਦਿਨ ਪਹਿਲਾਂ ਹੀ ਇਹ ਵਾਪਸ ਆਏ ਹਨ।
ਹਜ਼ਰਤ ਮਾਨੇ ਸੀਸ ਨਿਵਾਏ,
ਉਹ ਬਾਦਸ਼ਾਹ ਇਹਨਾਂ ਦਾ ਬਹੁਤ ਸਤਿਕਾਰ ਕਰਦਾ, ਇਹਨਾਂ ਨੂੰ ਸੀਸ ਝੁਕਾ ਕੇ ਨਮਸਕਾਰ ਕਰਦਾ, ਇਹਨਾਂ ਦਾ ਅਹਿਸਾਨ ਆਪਣੇ ਸਿਰ ਤੇ ਮੰਨਦਾ।
ਅਨਕੇ ਉਪਾਇਨ ਅਰਪਣ ਕਰੇ,
ਔਰ ਬਾਦਸ਼ਾਹ ਇਹਨਾਂ ਦਾ ਇੰਨਾ ਅਦਬ ਰੱਖਦਾ ਕਿ ਬਹੁਤ ਸਾਰੀਆਂ ਭੇਟਾਵਾਂ ਬਾਦਸ਼ਾਹ ਇਹਨਾਂ ਦੇ ਚਰਨਾਂ ਵਿੱਚ ਅਰਪਣ ਕਰਦਾ ਹੈ।
ਸਹਿਤ ਪ੍ਰੀਤ ਕੇ ਸ਼ਰਧਾ ਧਰੇ,
ਬੜੀ ਪ੍ਰੀਤ ਰੱਖਦਾ ਬਾਦਸ਼ਾਹ ਹਿਰਦੇ ਚ, ਬੜੀ ਸ਼ਰਧਾ ਬਹੁਤ ਭਾਵਨਾ ਰੱਖਦਾ।
ਸੁਨ ਬੇਗਮ ਤਬ ਰਚਿਓ ਉਪਾਏ,
ਜਦੋਂ ਬੁੱਢੀ ਮਾਈ ਜਿਹੜੀ ਦਾਸੀ ਸੀ ਨਾ ਬੇਗਮਾਂ ਦੀ, ਉਹਨਾਂ ਨੇ ਸੁਣਿਆ, ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਸੀ ਵੀ ਖਬਰੇ ਬਗਾਨਾ ਪੁਰਖ ਕੌਣ ਹੈ, ਮਨ ਚ ਤਾਂ ਇੱਛਾ ਹੋ ਗਈ ਵੀ ਮਿਲੀਏ, ਪਰ ਸੋਚਿਆ ਵੀ ਬਗਾਨੇ ਬੰਦੇ ਨੂੰ ਬਾਦਸ਼ਾਹ ਥੋੜੀ ਮਿਲਣ ਦੇਗਾ। ਪਰ ਜਦੋਂ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਇਹ ਗੁਰੂ ਪੀਰ ਨੇ, ਤੋ ਬੇਗਮਾਂ ਦੀ ਗੱਲ ਬਣ ਗਈ, ਕਹਿੰਦੇ ਤਾਂ ਵਿਉਤਬੰਦੀ ਬਣ ਗਈ ਵੀ ਅਸੀਂ ਕਹਾਂਗੇ ਵੀ ਬਾਦਸ਼ਾਹ ਤੂੰ ਜਿਹੜੇ ਸਾਹਿਬ ਦੇ ਦਰਸ਼ਨ ਕਰਦਾ ਜਿਹਨਾਂ ਨੇ ਤੈਨੂੰ ਬਚਾਇਆ ਹੈ, ਅਸੀਂ ਵੀ ਉਹਨਾਂ ਦੇ ਦਰਸ਼ਨ ਕਰੀਏ, ਸਾਡੀ ਵੀ ਇੱਛਾ ਹੈ। ਤੋ ਏਦਾਂ ਇਹਨਾਂ ਨੇ ਉਪਾਅ ਚਿਤਵ ਲਿਆ ਬੇਗਮਾਂ ਨੇ,
ਕਹੇ ਸ਼ਾਹ ਸੋ ਪੀਰ ਦਿਖਾਏ,
ਬਾਦਸ਼ਾਹ ਨੂੰ ਕਹਿਣ ਲੱਗੀਆਂ ਵੀ ਸਾਨੂੰ ਉਸ ਪੀਰ ਦੇ ਦਰਸ਼ਨ ਕਰਾਓ,
ਹਮ ਪੀ ਬੰਦੇਗੀ ਤਿੰਨ ਚਰਨ,
ਜਿਹੜੇ ਪੀਰ ਨੇ ਤੁਹਾਡੀ ਰੱਖਿਆ ਕੀਤੀ ਹੈ ਅਸੀਂ ਵੀ ਉਹਨਾਂ ਦੇ ਚਰਨ ਮਨਾਵਾਂਗੀਆਂ, ਅਸੀਂ ਵੀ ਉਹਨਾਂ ਦੇ ਚਰਨਾਂ ਤੇ ਵੰਦਨਾ ਕਰਾਂਗੀਆਂ,
ਜਿਨ ਦਰਸ਼ਨ ਤੇ ਦੁੱਖ ਗਨ ਹਰਨ,
ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਹਰੇ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਕੱਟੇ ਜਾਂਦੇ ਨੇ, ਬਾਦਸ਼ਾਹ ਉਹਨਾਂ ਦੇ ਦਰਸ਼ਨ ਸਾਨੂੰ ਵੀ ਕਰਾਓ,
ਗਯੋ ਸ਼ਾਹ ਆਪਣੇ ਰਣਵਾਸ,
ਕਹਿੰਦੇ ਇਹ ਗੱਲ ਕਰਾਂਗੀਆਂ ਅਸੀਂ, ਇਹਨਾਂ ਨੇ ਵਿਉਂਤਬੰਦੀ ਬਣਾ ਲਈ ਸਾਰੀਆਂ ਬੇਗਮਾਂ ਨੇ। ਕਹਿੰਦੇ ਜਦੋਂ ਬਾਦਸ਼ਾਹ ਆਪਣੇ ਰਣਵਾਸ ਚ ਆਇਆ ਇਹਨਾਂ ਬੇਗਮਾਂ ਦੇ ਕੋਲ,
ਖਾਨ ਪਾਨ ਕੇ ਕਰਨ ਬਿਲਾਸ,
ਖਾਨ ਪਾਨ ਕੀਤਾ ਬਾਦਸ਼ਾਹ ਨੇ, ਰਾਤਰੀ ਦਾ ਸਮਾਂ ਸੀ, ਰਾਣੀਆਂ ਨੇ ਸੇਵਾ ਟਹਿਲ ਕੀਤੀ, ਬਾਦਸ਼ਾਹ ਨੂੰ ਭੋਜਨ ਚਕਾਇਆ,
ਤਬ ਬੇਗਮ ਨੇ ਬਾਤ ਚਲਾਈ,
ਸਮਾਂ ਪਾ ਕੇ ਵੀ ਬਾਦਸ਼ਾਹ ਹੁਣ ਬੈਠਾ ਹੈ ਤੇ ਇਹਦੇ ਨਾਲ ਗੱਲ ਕਰੀਏ, ਉਹੀ ਕਿ ਅਸੀਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਨੂਰ ਜਹਾਂ ਜਿਹੜੀ ਇਹਨਾਂ ਵਿੱਚੋਂ ਮੁੱਖ ਬੇਗਮ ਸੀ, ਉਹਨੇ ਗੱਲ ਛੇੜੀ, ਕਹਿਣ ਲੱਗੀ
ਪੀਰ ਪਏ ਤੁਮਰੇ ਜੋ ਸਹਾਈ,
ਕਹਿਣ ਲੱਗੀਆਂ ਬੇਗਮਾਂ ਬਾਦਸ਼ਾਹ ਸਲਾਮਤ, ਜਿਹੜੇ ਪੀਰ ਜੀ ਨੇ ਤੁਹਾਡੀ ਸਹਾਇਤਾ ਕੀਤੀ ਹੈ, ਜਿਸ ਪੀਰ ਜੀ ਨੇ ਤੁਹਾਡੀ ਮਦਦ ਕੀਤੀ ਹੈ,
ਦਰਸ਼ਨ ਤੇ ਅਗ ਓਗਨ ਹਰਤਾ,
ਉਹਨਾਂ ਦੇ ਦਰਸ਼ਨ ਕੀਤਿਆਂ ਪਾਪ ਕੱਟੇ ਜਾਂਦੇ ਨੇ। ਕਹਿੰਦੇ ਇੰਨੇ ਮਹਾਤਮ ਨੇ ਉਹਨਾਂ ਦੇ ਦਰਸ਼ਨਾਂ ਦਾ ਕਿ ਉਹਨਾਂ ਦੇ ਦੀਦਾਰ ਕੀਤਿਆਂ, ਉਹਨਾਂ ਦੇ ਦਰਸ਼ਨ ਕੀਤਿਆਂ ਪੁੰਨ ਪ੍ਰਾਪਤ ਹੁੰਦੇ ਨੇ ਔਰ ਪਾਪ ਕੱਟੇ ਜਾਂਦੇ ਨੇ।
ਸੰਕਟ ਮੈਂ ਸਹਾਈ ਕੁਕਰਤਾ,
ਤੇ ਜਦੋਂ ਕਿਤੇ ਸੰਕਟ ਪੈਂਦਾ ਤੇ ਉਹ ਸਹਾਇਤਾ ਕਰਦੇ ਆ ਉਹਨਾਂ ਦੀ, ਜਿਹੜੇ ਉਹਨਾਂ ਦੀ ਸ਼ਰਨ ਜਾਂਦੇ ਨੇ ਉਹ ਉਹਨਾਂ ਦੀ ਸਹਾਇਤਾ ਕਰਦੇ ਹਨ।
ਹੈ ਕਿ ਨਹੀਂ ਇਨਕੇ ਸੰਗਦਾਰਾ,
ਤੇ ਬਾਦਸ਼ਾਹ ਅਸੀਂ ਹੈਰਾਨੀ ਨਾਲ ਪੁੱਛਦੀਆਂ ਤੈਨੂੰ ਵੀ ਇਹ ਇਕੱਲੇ ਹੀ ਆਏ ਨੇ ਕਿ ਨਾਲ ਇਹਨਾਂ ਦੇ ਮਹਿਲ ਵੀ ਨੇ, ਇਹਨਾਂ ਦੀਆਂ ਘਰ ਵਾਲੀਆਂ ਉਹ ਵੀ ਹੈਣ ਕਿ ਨਹੀਂ ਇਹਨਾਂ ਦੇ ਨਾਲ।
ਸੁਣ ਹਜ਼ਰਤ ਨੇ ਬਾਕੀ ਉਚਾਰਾ,
ਸੁਣ ਕੇ ਅੱਗੋ ਬਾਦਸ਼ਾਹ ਬੋਲਿਆ ਉਹਨਾਂ ਬੇਗਮਾਂ ਨੂੰ, ਕਹਿਣ ਲੱਗਾ
ਪੂਰਬਈ ਸੰਸੀ ਮੁਝ ਐਸੇ,
ਕਹਿਣ ਲੱਗਾ ਨੂਰ ਜਹਾਂ ਦੂਜੀਆਂ ਬੇਗਮਾਂ ਨੂੰ ਸੰਬੋਧਨ ਕਰਕੇ, ਕਹਿੰਦਾ ਮੇਰੇ ਮਨ ਵਿੱਚ ਤਾਂ ਪਹਿਲਾਂ ਵੀ ਏਦਾਂ ਦਾ ਖਿਆਲ ਆਉਂਦਾ, ਤੁਸੀਂ ਇਹ ਪੁੱਛ ਲਈ ਹੈ ਗੱਲ, ਅੱਜ ਮੇਰੇ ਮਨ ਚ ਵੀ ਇਹ ਖਿਆਲ ਆਇਆ ਸੀ,
ਤਰਨ ਅਵਸਥਾ ਇਨਕੀ ਜੈਸੇ,
ਇਹ ਪਰ ਜਵਾਨੀ ਦੀ ਅਵਸਥਾ ਵਿੱਚ ਨੇ, ਤਨ ਦੇ ਉੱਤੇ ਪੂਰੀ ਤਰਨਤਾਈ ਜਵਾਨੀ ਹੈ,
ਰੂਪੇ ਅਨੂਪਮ ਮ੍ਰਿਦਲ ਸੁਭਾਏ,
ਬਾਦਸ਼ਾਹ ਨਾ ਆਪਣੀ, ਕਿਉਂਕਿ ਜਿਹੋ ਜਿਹਾ ਕੋਈ ਬਿਰਤੀ ਵਾਲਾ ਹੁੰਦਾ ਉਹਨੂੰ ਆਪਣੀ ਬਿਰਤੀ ਵਾਲੀ ਨਜ਼ਰ ਆਉਂਦੇ, ਕਹਿਣ ਲੱਗਾ ਵੀ ਇਹ ਪਰ ਜਵਾਨੀ ਦੀ ਅਵਸਥਾ ਚ ਨੇ, ਕਈ ਮਹੀਨੇ ਹੋ ਗਏ ਨੇ ਇਹਨਾਂ ਨੂੰ ਇੱਧਰ ਆਇਆ, ਮੇਰੇ ਮਨ ਚ ਵੀ ਸੰਦੇਹ ਹੈ ਵੀ ਇਹਨਾਂ ਦੇ ਨਾਲ ਇਹਨਾਂ ਦੀ ਘਰ ਵਾਲੀ ਜਾਂ ਇਹਨਾਂ ਦੀ ਕੋਈ ਇਸਤਰੀ ਮਹਿਲ ਨਹੀਂ ਹੈ, ਤੇ ਇਹਨਾਂ ਦਾ ਸਵਰੂਪ ਇਤਨਾ ਸੁੰਦਰ ਹੈ ਤੇ ਜਿਹੜਾ ਵੇਖਦਾ ਹੈ ਉਹਦਾ ਮਨ ਹਰਿਆ ਜਾਂਦਾ ਹੈ।
ਬੋਲਤ ਬਦਨ ਕਮਲ ਬਿਕਸਾਏ,
ਜਦੋਂ ਬੋਲਦੇ ਨੇ ਤੇ ਜਿਵੇਂ ਕਮਲ ਦਾ ਫੁੱਲ ਖਿੜਦਾ, ਏਦਾਂ ਇਹਨਾਂ ਦਾ ਚਿਹਰਾ ਖਿੜ ਜਾਂਦਾ ਹੈ।
ਕਰੋ ਪੀਰ ਕੋ ਪਰਖਨ ਅਬੇ,
ਬਾਦਸ਼ਾਹ ਨੇ ਫਿਰ ਕਹਿਣ ਲੱਗਾ ਬੇਗਮਾਂ ਨੂੰ, ਕਹਿੰਦਾ ਏਦਾਂ ਕਰੋ ਤੁਸੀਂ ਇਹਨਾਂ ਦੀ ਪਰਖ ਕਰੋ, ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਜਾ ਕੇ ਪਰਖੋ।
ਆਪਣੇ ਤਨ ਕੋ ਸਭ ਸ਼ਿੰਗਾਰੋ,
ਤੁਸੀਂ ਪੂਰੇ ਹਾਰ ਸ਼ਿੰਗਾਰ ਕਰਕੇ ਜਾਣਾ ਆਪਣੇ ਤਨ ਤੇ, ਵੇਖੋ ਵੀ ਤੁਹਾਨੂੰ ਵੇਖ ਕੇ ਉਹਨਾਂ ਦੇ ਨੇਤਰ ਵਿਚਲਿਤ ਹੁੰਦੇ ਕਿ ਉਹ ਡੋਲਦੇ ਹੈ। ਗੁਰੂ ਨਾਨਕ ਸਾਹਿਬ ਨੂੰ ਵੀ ਪਰਖਣ ਲਈ ਰਾਜੇ ਸ਼ਿਵਨਾਭ ਨੇ ਨਾ ਸਿੰਗਲਾ ਦੀਪ ਦੇ ਟਾਪੂ ਤੇ ਪਦਮਨੀ ਜਾਤੀ ਦੀਆਂ ਇਸਤਰੀਆਂ ਭੇਜੀਆਂ ਸੀ, ਤਾਂ ਮੇਰੇ ਸਾਹਿਬਾਂ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਸੀ ਗਾਛੋ ਪੁੱਤਰੀ ਰਾਜ ਕੁਆਰ, ਭਜਨ ਕਰੋ ਬੇਟਾ, ਇਹ ਸਰੀਰ ਮਿਲਿਆ ਪਰਮੇਸ਼ਰ ਨੇ ਦਿੱਤਾ, ਇਹ ਅਕਾਲ ਪੁਰਖ ਦੇ ਭਜਨ ਵਾਸਤੇ ਆ, ਵਿਕਾਰ ਭੋਗਣ ਵਾਸਤੇ ਨਹੀਂ। ਤੂੰ ਬਾਦਸ਼ਾਹ ਨੇ ਵਿਚਾਰ ਕੀਤੀ ਬੇਗਮਾਂ ਨਾਲ, ਕਹਿੰਦਾ ਆਪਾਂ ਇਹਨਾਂ ਦੀ ਪਰਖ ਕਰਕੇ ਵੇਖੀਏ, ਕਿਉਂਕਿ ਅਕਸਰ ਇੱਥੇ ਆ ਕੇ ਵੱਡੇ ਵੱਡੇ ਤਪਸਵੀ ਡੋਲ ਜਾਂਦੇ ਆ, ਬਹੁਤ ਔਖੀ ਘਾਟੀ ਆ ਕਾਮ ਨੂੰ ਵਿਜੇ ਕਰਨਾ। ਤੂੰ ਕਈ ਮਹੀਨਿਆਂ ਤੂੰ ਇੱਥੇ ਨੇ, ਇਹਨਾਂ ਦੇ ਨਾਲ ਇਸਤਰੀ ਨਹੀਂ ਹੈ ਕੋਈ, ਪਰ ਜਵਾਨੀ ਦੀ ਅਵਸਥਾ ਚ ਨੇ, ਬਲਵਾਨ ਸਰੀਰ ਹੈ, ਤੇ ਤੁਸੀਂ ਹਾਰ ਸ਼ਿੰਗਾਰ ਕਰਕੇ ਜਾਓ ਇਹਨਾਂ ਦੇ ਕੋਲ,
ਜਾਓ ਸਮੀਪੀ ਦਰਸ ਨਿਹਾਰ,
ਤੇ ਜਾ ਕੇ ਵੇਖੋ ਵੀ ਇਹ ਕਾਮ ਬਸੀ ਹੁੰਦੇ ਆ, ਤੁਹਾਡੇ ਹਾਵ ਭਾਵ ਵੇਖ ਕੇ ਤੁਹਾਡੇ ਪ੍ਰਭਾਵ ਥੱਲੇ ਆਉਂਦੇ ਆ ਕਿ ਨਹੀਂ। ਹਾਂਜੀ,
ਕਰੋ ਬਿਲੋਕਨ ਲੋਚਨ ਗਤ ਕੋ,
ਜਦੋਂ ਤੁਸੀਂ ਜਾਣਾ ਤੇ ਉਹਨਾਂ ਦੇ ਨੇਤਰਾਂ ਵੱਲ ਜ਼ਰੂਰ ਵੇਖਿਓ, ਕਿ ਜਦੋਂ ਤੁਸੀਂ ਜਾਓਗੀਆਂ ਆਪਣੇ ਹਾਵ ਭਾਵ ਕਰੋਗੀਆਂ ਤੇ ਵੇਖਿਓ ਵੀ ਉਹਨਾਂ ਦੇ ਨੇਤਰਾਂ ਚ ਕੋਈ ਫਰਕ ਆਉਂਦਾ, ਕਿਉਂਕਿ ਕਾਮੀ ਪੁਰਖ ਜਿਸ ਅੰਦਰ ਵਿਭਚਾਰ ਦੀ ਬਿਰਤੀ ਉਤਪੰਨ ਹੁੰਦੀ ਹੈ ਕਿਸੇ ਪਰ ਰੂਪ ਨੂੰ ਵੇਖ ਕੇ, ਉਹਦੇ ਨੇਤਰ ਵਿਚਲਿਤ ਹੋ ਜਾਂਦੇ ਹਨ। ਨੇਤਰਾਂ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਉਹਦੇ ਨੇਤਰਾਂ ਵਿੱਚ ਕੀ ਚੱਲ ਰਿਹਾ, ਨਿਗਾਹ ਤੋਂ, ਹਾਵ ਭਾਵ ਤੋਂ। ਕਹਿਣ ਲੱਗਾ ਵੀ ਤੁਸੀਂ ਪਰਖਣਾ ਉਹਨਾਂ ਨੂੰ, ਉਹਨਾਂ ਦੇ ਨੇਤਰ ਵੇਖਿਓ ਵੀ ਉਹ ਕੀ ਕਰਦੇ ਹਨ।
ਹੋਏ ਕਹਿਣੇ ਵਿਕਾਰ ਤਬ ਚਿੱਤ ਕੋ,
ਉਹਨਾਂ ਦਾ ਚਿੱਤ ਵਿਕਾਰੀ ਹੁੰਦਾ ਕਿ ਨਹੀਂ ਹੁੰਦਾ? ਜੇ ਚਿੱਤ ਵਿਕਾਰੀ ਹੋਇਆ ਤੇ ਉਹਨਾਂ ਦੇ ਨੇਤਰਾਂ ਚੋਂ ਤੁਹਾਨੂੰ ਸਾਫ਼ ਦਿਸ ਜਾਏਗਾ, ਕਿਉਂਕਿ ਉਹਨਾਂ ਦੇ ਨੇਤਰਾਂ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ।
ਸੁਣ ਬੇਗਮ ਮਨ ਭਾਵ ਤੇ ਹੋਈ,
ਬੇਗਮਾਂ ਦਾ ਖੁਸ਼ ਹੋ ਗਈਆਂ ਵੀ ਸਾਨੂੰ ਤਾਂ ਕਹਿਣਾ ਹੀ ਨਹੀਂ ਪਿਆ ਬਾਦਸ਼ਾਹ ਨੂੰ ਵੀ ਅਸੀਂ ਦਰਸ਼ਨ ਕਰਨੇ, ਬਾਦਸ਼ਾਹ ਨੇ ਆਪ ਹੀ ਡਿਊਟੀ ਲਾ ਦਿੱਤੀ ਸਾਡੀ ਵੀ ਤੁਸੀਂ ਜਾ ਕੇ ਉਹਨਾਂ ਦੀ ਪਰਖ ਕਰੋ। ਤੋ ਬੇਗਮਾਂ ਬੜੀਆਂ ਖੁਸ਼ ਹੋਈਆਂ।
ਹਰਖ ਵਿਸਾਲ ਵਿਖੇ ਸਭ ਕੋਈ,
ਬੜੀਆਂ ਖੁਸ਼ ਖੇੜੇ ਦੇ ਨਾਲ ਬੇਗਮਾਂ ਦਾ ਖੁਸ਼ੀ ਨਾਲ ਮੇਵਦੀਆਂ ਨਹੀਂ ਹਨ, ਉਹ ਤਾਂ ਪਹਿਲਾਂ ਹੀ ਮਿਲਣਾ ਚਾਹੁੰਦੀਆਂ ਸੀ, ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦੀਆਂ ਸਨ, ਮਹਾਰਾਜ ਜੀ ਦਾ ਸਰੂਪ ਵੇਖ ਕੇ ਇੰਨੀਆਂ ਮੋਹਿਤ ਹੋਈਆਂ ਹੋਈਆਂ ਸੀ, ਤੇ ਉਹ ਬਹੁਤ ਖੁਸ਼ ਹੋਈਆਂ ਜਦੋਂ ਬਾਦਸ਼ਾਹ ਦੇ ਗੱਲ ਕਹੀ।
ਭਈ ਪੋਰ ਜੈ ਹੋਵੇ ਡੇਰਾ,
ਕਹਿਣ ਲੱਗੀਆਂ ਵੀ ਕੱਲ ਸਵੇਰ ਜਿੱਥੇ ਹੋਵੇਗੀ, ਜਿੱਥੇ ਡੇਰਾ ਹੋਵੇਗਾ,
ਹਮ ਕਰੇ ਦਰਸ਼ਨ ਗੁਰ ਕੇਰਾ,
ਕੱਲ ਜਿੱਥੇ ਡੇਰਾ ਹੋਵੇਗਾ ਅਸੀਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗੀਆਂ, ਉਹਨਾਂ ਦੇ ਦੀਦਾਰ ਕਰਾਂਗੀਆਂ।
ਮਸਲਤ ਕਰ ਇਮ ਨਿਸਾ ਬਿਤਾਈ,
ਇੱਦਾਂ ਬਾਦਸ਼ਾਹ ਨਾਲ ਗੱਲਬਾਤ ਕਰਕੇ ਬੇਗਮਾਂ ਨੇ ਰਾਤ ਬਤੀਤ ਕੀਤੀ।
ਚਿਤ ਬੇਗਮ ਕੇ ਅਤ ਖਟਕਾਈ,
ਹੁਣ ਉਹਨਾਂ ਬੇਗਮਾਂ ਵਿੱਚੋਂ ਕਈ ਬੇਗਮਾਂ ਮਨ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਿੱਚ ਨੇ ਕਿ ਦਰਸ਼ਨ ਕਰਨੇ ਨੇ, ਸਤਿਗੁਰੂ ਜੀ ਦੇ ਦੀਦਾਰ ਕਰਨੇ ਨੇ, ਮਨ ਦੇ ਵਿੱਚ ਉਹਨਾਂ ਦੇ ਖਟਕ ਦੀ ਸਾਰੀ ਰਾਤ ਬੀਤ ਗਈ।
ਭਈ ਪ੍ਰਭਾਤ ਕੂਚ ਕਰ ਡੇਰਾ,
ਅਗਲੇ ਦਿਨ ਸਵੇਰੇ ਕੂਚ ਕੀਤਾ, ਕਿਉਂਕਿ ਪੈਂਡਾ ਤੈਅ ਕਰਕੇ ਸ਼ਾਮ ਨੂੰ ਹੀ ਦੁਪਹਿਰ ਤੋਂ ਬਾਅਦ ਡੇਰਾ ਕਰਦੇ ਸੀ। ਇਹਨਾਂ ਆਖਿਆ ਵੀ ਅੱਜ ਜਿੱਥੇ ਡੇਰਾ ਕਰਨਗੇ ਉੱਥੇ ਜਾ ਕੇ ਮਿਲਾਂਗੀਆਂ ਸਤਿਗੁਰਾਂ ਨੂੰ। ਤੂੰ ਸਵੇਰੇ ਸਵੇਰੇ ਪਹਿਲਾਂ ਸੁਰਖ ਤੇ ਚੱਲ ਪਏ।
ਜਾਏ ਬਿਪਾਸਾ ਕੋ ਜਲ ਹੀਰਾ,
ਚਲਦਿਆਂ ਚਲਦਿਆਂ ਪੰਜਾਬ ਦੀ ਧਰਤੀ ਤੇ ਆ ਗਏ, ਬਿਆਸ ਦਰਿਆ ਇੱਥੇ ਪਹੁੰਚ ਗਏ, ਬਿਆਸ ਦਰਿਆ ਦਾ ਨਿਰਮਲ ਜਲ ਜਿਹੜਾ ਸੀ ਉਹ ਵੇਖਿਆ।
ਪਾਰ ਉਰਾਰ ਸਿਵਰ ਕੋ ਕਾਲਾ,
ਕੁਝ ਫੌਜਾਂ ਪਾਰਲੇ ਪਾਸੇ ਜਾ ਉਤਰੀਆਂ, ਕੁਝ ਕੁ ਨੇ, ਕਿਉਂਕਿ ਫੌਜ ਬਹੁਤ ਵੱਡੀ ਸੀ, ਕੋ ਦਿਨ ਤਾਂ ਸਾਰੇ ਨਹੀਂ ਸੀ ਪਾਰ ਕਰ ਸਕਦੇ ਦਰਿਆ ਨੂੰ, ਕੁਝ ਪਾਰਲੇ ਪਾਸੇ ਜਾ ਉਤਰੇ, ਕੁਝ ਉਰਲੇ ਪਾਸੇ ਉਤਰ ਗਏ।
ਜੈ ਕੈ ਤੰਬੂ ਲੱਗੇ ਵਿਸਾਲਾ,
ਕਿੱਥੇ ਕਿੱਥੇ ਵੱਡੇ ਵੱਡੇ ਤੰਬੂ ਲੱਗੇ ਨੇ, ਫੌਜਾਂ ਨੇ ਘੋੜੇ ਬੰਨੇ ਹੋਏ ਨੇ, ਕਿਤੇ ਰਥਾਂ ਨੇ, ਕਿਤੇ ਊਂਠ ਨੇ, ਕਿਤੇ ਬਲਦ ਨੇ, ਕਿਤੇ ਹਾਥੀ ਨੇ, ਦੂਰ ਦੂਰ ਤੱਕ ਫੌਜਾਂ ਹੀ ਫੌਜਾਂ ਦਿਸਦੀਆਂ।
ਗਜਬਾਜੀ ਅਰ ਨਰ ਸਮੁਦਾਏ,
ਘੋੜੇ ਹਿਣਕਦੇ ਨੇ, ਹਾਥੀ ਚਿੰਘਾੜਦੇ ਨੇ, ਬਹੁਤ ਸਾਰੇ ਲੋਕ ਨਜ਼ਰ ਆ ਰਹੇ ਨੇ।
ਟਿਕ ਸਭ ਇਨ ਵਿਸਰਾਮ ਸੁਪਾਏ,
ਸਾਰੇ ਟਿਕ ਗਏ, ਦੁਪਹਿਰਾ ਵਿਸ਼ਰਾਮ ਕੀਤਾ ਸਾਰਿਆਂ ਨੇ।
ਦੋਹਰਾ ਪੀਰ ਪ੍ਰੀਖਿਆ ਪਰਖ ਬੇ, ਜਹਾਂਗੀਰ ਕੈ ਦੀਨ,
ਜਹਾਂਗੀਰ ਬਾਦਸ਼ਾਹ ਨੇ ਇੱਕ ਦਿਨ ਪਹਿਲਾਂ ਹੀ ਬੇਗਮਾਂ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਪੀਰ ਜੀ ਦੀ ਪਰਖ ਕਰਨੀ ਜਾ ਕੇ, ਵੇਖਣਾ ਹੈ ਕਿ ਕੀ ਉਹ ਡੋਲਦੇ ਆ ਤੁਹਾਨੂੰ ਵੇਖ ਕੇ, ਤੁਸੀਂ ਆਪਣੇ ਹਾਵ ਭਾਵ ਵੀ ਕਰਨੇ, ਉਹਨਾਂ ਨੂੰ ਡਲਾਉਣ ਦਾ ਯਤਨ ਵੀ ਕਰਨਾ। ਤੂੰ ਵੇਖਣਾ ਪੂਰਨ ਸਤਿਗੁਰੂ ਜੀ ਦੀ ਖੇਡ ਜਿਹੜੀ ਆ ਨਾ ਗੁਰੂ ਖਾਲਸਾ ਜੀ, ਪੂਰਾ ਉਹ ਆ ਜਿਹੜਾ ਪੰਜਾਂ ਤੇ ਜਿੱਤ ਪ੍ਰਾਪਤ ਕਰਦਾ। ਖੁਦ ਇਹ ਤਾਂ ਕੁਝ ਵੀ ਨਹੀਂ, ਇਸਤਰੀਆਂ ਨੇ ਨਾ कामदेव जेड़ा इन्हां सारे विकारां दा देवता काम ਉਹ ਵੀ ਆ ਜਾਏ ਨਾ ਸਤਿਗੁਰੂ ਜੀ ਦੇ ਪਾਸ ਉਹਦਾ ਮਨ ਵੀ ਸਹਿਬ ਤੇ ਮੋਹਿਤ ਹੋ ਜਾਏ ਤੇ ਮੇਰੇ ਗੁਰਦੇਵ ਫਿਰ ਵੀ ਆਪਣੇ ਪਰਮ ਆਨੰਦ ਚ ਨੇ ਕਿਉਂਕਿ ਉਹ ਕਾਮ ਆਦਿਕ ਐਸੇ ਕਰੋੜਾਂ ਕਾਮ ਵੀ ਇਕੱਠੇ ਹੋ ਕੇ ਗੁਰਦੇਵ ਨੂੰ ਡੁਲਾਉਣਾ ਚਾਹੁਣ ਤੇ ਡੁਲਾ ਨਹੀਂ ਸਕਦੇ ਉਹ ਵੀ ਸੁੱਧ ਬੁੱਧ ਭੁੱਲ ਜੇ ਆਪਣੇ ਸਹਿਬ ਦਾ ਸਰੂਪ ਇਤਨਾ ਸੁੰਦਰ ਹੈ ਗਰੀਬ ਨਵਾਜ ਪਾਤਸ਼ਾਹ ਪੂਰੇ ਗੁਰੂ ਦੀ ਨਿਸ਼ਾਨੀ ਦੱਸਦੇ ਗੁਰਬਾਣੀ ਚ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸਾ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਕਲ ਕਲੀ ਰੇ ਜਿਹੜਾ ਪੰਜਾਂ ਨੂੰ ਮਾਰ ਕੇ ਉਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰ ਲਏ ਉਸ ਕਲਯੁਗ ਚ ਪੂਰਾ ਔਰ ਐਸਾ ਪੂਰਾ ਗੁਰੂ ਜਿਹੜਾ ਪੰਜਾਂ ਤੇ ਜਿੱਤ ਪ੍ਰਾਪਤ ਕਰ ਲਵੇ ਉਹ ਧੰਨ ਗੁਰੂ ਨਾਨਕ ਸਾਹਿਬ ਦਸ ਪਾਤਸ਼ਾਹੀਆਂ ਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕਿਤਨੇ ਹੀ ਐਸੇ ਇਤਿਹਾਸਕ ਵਾਕਿਆਤ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸਾ ਕੌਣ ਬਲੀ ਰੇ ਕੌਣ ਇਹੋ ਜਿਹਾ ਬਲੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਉਹ ਬਲੀ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਉਹ ਬਲੀ ਹਨ ਉਹੀ ਪੂਰਨ ਹਨ ਗਰੀਬ ਨਵਾਜ ਪਾਤਸ਼ਾਹ ਨੂੰ ਪਰਖਣ ਲਈ ਬਾਦਸ਼ਾਹ ਨੇ ਵਿਉਂਤਬੰਦੀ ਬਣਾਈ ਹੋਈ ਸੀ ਪਹਿਲਾਂ ਸਿਖਾ ਦਿੱਤਾ ਸੀ ਬੇਗਮਾਂ ਨੂੰ ਕਹਿ ਦਿੱਤਾ ਸੀ ਕਿ ਕੱਲ ਨੂੰ ਜਿੱਥੇ ਡੇਰਾ ਹੋਵੇਗਾ ਤੁਸੀਂ ਜਾਣਾ ਔਰ ਪੀਰ ਜੀ ਦੀ ਪਰਖ ਕਰਕੇ ਵੇਖਣਾ
ਸਭ ਬੇਗਮ ਮਨ ਪਾਵਤੀ ਜਾਨ ਹਰਖ ਬੜ ਕੀਨ
ਜਿੰਨੀਆਂ ਇਹ ਬੇਗਮਾਂ ਸਨ ਇਹਨਾਂ ਦੇ ਮਨ ਭਾਉਂਦੀ ਹੋ ਗਈ ਇਹ ਤਾਂ ਅੱਗੇ ਚਾਹੁੰਦੀਆਂ ਸੀ ਮਿਲਣਾ ਬੜੀਆਂ ਖੁਸ਼ੀ ਦੇ ਨਾਲ ਇਹ ਤਾਂ ਉਡੀਕ ਰਹੀਆਂ ਸੀ ਇਸ ਸਮੇਂ ਨੂੰ
ਚੌਪਾਈ ਕੋ ਖੋੜਸ ਬਰਖਨ ਕੋ ਬੀਸ
ਇਹ ਜਿਹੜੀਆਂ ਬੇਗਮਾਂ ਨੇ ਇਹਨਾਂ ਦੀ ਉਮਰ ਕੋਈ ਬਹੁਤ ਜ਼ਿਆਦਾ ਵੱਡੀ ਨਹੀਂ ਹੈ ਕੋਈ 16 ਸਾਲ ਦੀ ਹੈ ਕੋਈ 20 ਸਾਲ ਦੀ ਹੈ ਹਾਂਜੀ
ਕਿਸ ਬੇਗਮ ਕੀ ਬੈਸ 25
ਕੋਈ ਬੇਗਮ 25 ਸਾਲ ਦੀ ਉਮਰ ਦੀ ਹੈ
ਕਰ ਇਸ਼ਨਾਨ ਕੋ ਪ੍ਰਥਮ ਸਰੀਰ
ਇਹਨਾਂ ਨੇ ਪਹਿਲਾਂ ਕਿਉਂਕਿ ਪੈਂਡਾ ਤੈਅ ਕਰਕੇ ਆਈਆਂ ਪਿੱਛੋਂ ਸਫ਼ਰ ਚੋਂ ਆਈਆਂ ਨੇ ਇਸ਼ਨਾਨ ਪਾਨ ਕੀਤਾ
ਪੈਰੇ ਰੰਗਦਾਰ ਬਰ ਚੀਰ
ਸਮਸਤ ਬੇਗਮਾਂ ਨੇ ਰੰਗਦਾਰ ਸੋਹਣੇ ਬਸਤਰ ਆਪਣੇ ਸਰੀਰ ਤੇ ਪਾਏ
ਜ਼ੇਵਰ ਜਬਰ ਜਵਾਹਰ ਜਰੇ
ਬਹੁਤ ਸਾਰੇ ਜ਼ੇਵਰਾਤ ਜਿਨ੍ਹਾਂ ਵਿੱਚ ਕੀਮਤੀ ਜਵਾਹਰਾਤ ਜੜੇ ਹੋਏ ਨੇ ਉਹ ਪਾਏ
ਮੁਕਤਾ ਗੋਲ ਆਪ ਬੜ ਖਰੇ
ਗੋਲ ਆਕਾਰ ਦੇ ਜਿਹੜੇ ਮੋਤੀ ਨੇ ਜਿਨ੍ਹਾਂ ਦੀ ਬੜੀ ਸੋਹਣੀ ਆਬ ਹੈ ਉਹ ਇਹਨਾਂ ਨੇ ਪਾਏ ਹਨ
ਹੀਰਨ ਕੋ ਚਾਮੀ ਕਰ ਚਾਰੂ
ਸੋਨੇ ਦੇ ਗਹਿਣੇ ਜਿਨ੍ਹਾਂ ਚ ਹੀਰੇ ਪਾਏ ਆਖਰਕਾਰ ਬੇਗਮਾਂ ਨੇ ਬੜੇ ਬੜੇ ਸੋਹਣੇ ਆਭੂਸ਼ਣ ਪਾਏ ਨੇ
ਚਮਕਤ ਚੌਸਰ ਹਾਰੇ ਉਦਾਰੂ
ਔਰ ਗਲਾਂ ਵਿੱਚ ਬਹੁਤ ਗਲਿਆਂ ਦੇ ਵਿੱਚ ਇਹਨਾਂ ਨੇ ਚੌਸਰ ਹਾਰ ਜਿਹੜੇ ਨੇ ਵੱਡੇ ਵੱਡੇ ਉਹ ਪਾਏ ਹੋਏ ਨੇ
ਜੋ ਰਾਜਪੂਤ ਨਰੇਸ਼ ਕੁਮਾਰੀ
ਬੜੇ ਬੜੇ ਰਾਜਪੂਤਾਨੇ ਦੇ ਰਾਜਿਆਂ ਨੇ ਆਪਣੇ ਰਾਜ ਭਾਗ ਬਚਾਉਣ ਲਈ ਬਾਦਸ਼ਾਹ ਨੂੰ ਆਪਣੀਆਂ ਲੜਕੀਆਂ ਰਾਜਕੁਮਾਰੀਆਂ ਦਿੱਤੀਆਂ ਉਹ ਸਾਰੀਆਂ ਸਨ
ਅਧਿਕ ਸਰੂਪਵਤੀ ਦੁਤੀ ਸਾਰੀ
ਬੜੀਆਂ ਸੋਹਣੇ ਸਰੂਪ ਵਾਲੀਆਂ ਇੱਥੇ ਸ਼ਿੰਗਾਰ ਰਸ ਦਾ ਵਰਣਨ ਹੋ ਰਿਹਾ ਕਵਿਤਾ ਦੇ ਨਾ ਰਸ ਹੁੰਦੇ ਆ ਰਸ ਰਸਾਂ ਬਿਨਾਂ ਕਵਿਤਾ ਜਿਹੜੀ ਅਧੂਰੀ ਹੁੰਦੀ ਜਦੋਂ ਰੁਦਰ ਰਸ ਦੀ ਗੱਲ ਆਵੇ ਉਦੋਂ ਰੁਦਰ ਰਸ ਜਦੋਂ ਬੀਰ ਰਸ ਦੀ ਗੱਲ ਆਵੇ ਉਦੋਂ ਬੀਰ ਰਸ ਵਰਣਨ ਹੁੰਦਾ ਇੱਥੇ ਸ਼ਿੰਗਾਰ ਰਸ ਖਿੜਿਆ ਭਾਈ ਸਾਹਿਬ ਤੋਂ ਬੜੇ ਸੋਹਣੇ ਸ਼ਿੰਗਾਰ ਰਸ ਦਾ ਵਰਣਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਸਥਿਰਤਾ ਵਿਖਾਉਂਦੇ ਕਿ ਮਹਾਰਾਜ ਕੈਸੇ ਸਥਿਰ ਨੇ ਅਡੋਲ ਨੇ ਤੋਂ ਅਧਿਕ ਸਰੂਪ ਵਤੀ ਦੁੱਤ ਸਾਰੀ ਜਿੰਨੀਆਂ ਇਹ ਬੇਗਮਾਂ ਨੇ ਬੜੀਆਂ ਸਰੂਪ ਵਾਲੀਆਂ ਸੋਹਣੀਆਂ ਹਨ
ਸਭ ਜਗ ਬੀਨ ਬੀਨ ਜੇ ਆਨੀ
ਇਹਨਾਂ ਦੇ ਨੇਤਰ ਬੜੇ ਸੋਹਣੇ ਹਾਵ ਭਾਵ ਬੜੇ ਸੁੰਦਰ ਸਰੀਰ ਦੇ ਅੰਗ ਪ੍ਰਤਿਅੰਗ ਤੇ ਬਾਦਸ਼ਾਹ ਨੇ ਪੂਰੇ ਦੇਸ਼ ਭਰ ਚੋਂ ਚੁਣ ਚੁਣ ਕੇ ਲਿਆਂਦੀਆਂ ਹੋਈਆਂ ਸਨ
ਕਿਆ ਸੁੰਦਰਤਾ ਕਰੇ ਬਖਾਨੀ
ਕਹਿੰਦੇ ਕਿੰਨੀਆਂ ਸੁੰਦਰ ਨੇ ਇਹਨਾਂ ਦੀ ਸੁੰਦਰਤਾ ਕਿੱਥੋਂ ਤੱਕ ਬਿਆਨ ਕਰੀਏ
ਪ੍ਰੇਰੀ ਚਲੀ ਸ਼ਾਹ ਕੀ ਸੋਏ
ਬਾਦਸ਼ਾਹ ਜਹਾਂਗੀਰ ਦੀਆਂ ਪ੍ਰੇਰੀਆਂ ਹੋਈਆਂ ਇਹ ਸਭ ਇਸਤਰੀਆਂ ਇਕੱਤਰ ਹੋ ਕੇ ਚੱਲੀਆਂ ਨੇ।
ਆਸ ਉਪਮਾ ਕਵਿ ਕੇ ਮਨ ਹੋਏ,
ਇਹਨਾਂ ਇਸਤਰੀਆਂ ਨੂੰ ਸਤਿਗੁਰਾਂ ਵੱਲ ਜਾਂਦਿਆਂ ਵੇਖ ਕੇ ਨਾ ਬੇਗਮਾਂ ਨੂੰ, ਮਾਂ ਕਵੀ ਜੀ ਕਹਿੰਦੇ ਮੇਰੇ ਮਨ ਚ ਏਦਾਂ ਉਪਮਾ ਆਉਂਦੀ ਵੀ ਮੈਂ ਕੀ ਉਪਮਾ ਦਿਆਂ, ਦੱਸਦੇ ਨੇ ਜੀ।
ਔਰ ਬਸ ਆਦ ਮਨੋ ਸਮੁਦਾਈ,
ਕਹਿੰਦੇ ਸਵਰਗਪੁਰੀ ਦੇ ਵਿੱਚ ਇੱਕ ਅਪੱਛਰਾ ਹੈ ਜਿਹਦਾ ਨਾਮ ਹੈ ਉਰਵਸੀ। ਕਹਿੰਦੇ ਮਾਨੋ ਜਿਵੇਂ ਉਰਵਸੀ ਆਪਣੇ ਨਾਲ ਪੱਛਰਾਵਾਂ ਨੂੰ ਲੈ ਕੇ
ਸ਼ਿਵ ਕੇ ਪਰਖਣ ਹੇਤ ਪਠਾਈ,
ਉਹ ਸ਼ਿਵ ਜੀ ਭਗਵਾਨ ਨੂੰ ਪਰਖਣ ਲਈ ਗਈ ਸੀ। ਇਤਿਹਾਸ ਹੈ, ਪੁਰਾਣਕ ਕਥਾ ਵੀ ਉਰਵਸੀ ਸ਼ਿਵ ਜੀ ਭਗਵਾਨ ਨੂੰ ਡੁਲਾਉਣ ਲਈ ਆਪਣੇ ਨਾਲ ਬਹੁਤ ਸਾਰੀਆਂ ਪੱਛਰਾਵਾਂ ਨੂੰ ਲੈ ਕੇ ਗਈ।
ਕਹਿ ਨਾਰਦ ਟਿਗ ਰੰਬਾ ਆਦਿ,
ਜਾਂ ਏਦਾਂ ਕਹਿ ਲੋ ਕਿ ਇੱਕ ਰੰਬਾ ਇਹ ਵੀ ਪੱਛਰਾ ਹੈ ਸਵਰਗਪੁਰੀ ਦੀ। ਉਹ ਨਾਰਦ ਜੀ ਜਦੋਂ ਤਪ ਕਰਨ ਬੈਠੇ ਉਹਨਾਂ ਨੂੰ ਪ੍ਰਮਾਣ ਲਈ ਆਏ, ਤੋ ਐਸਾ ਵੀ ਬਚਨ ਆਉਂਦਾ ਕਿ ਨਾਰਦ ਜੀ ਭਰਮ ਵੀ ਗਏ ਸੀ। ਜਦੋਂ ਭਰਮ ਗਏ ਤਾਂ ਉਹਨਾਂ ਬਾਬਤ ਫਿਰ ਬਚਨ ਹੋਇਆ, ਬ੍ਰਹਮਾ ਜੀ ਨੇ ਸਰਾਪ ਦਿੱਤਾ ਵੀ ਜਾ ਤੂੰ ਨਰਤਨ ਵਾਲਾ ਹੋ ਜਾ, ਵੀ ਤੂੰ ਤਾਂ ਡੋਲ ਗਿਆ ਆਪਣੇ ਤਪ ਤੋਂ। ਕਹਿੰਦੇ ਜਿਵੇਂ ਉਹ ਤਾਂ ਡੋਲ ਗਏ, ਇਹ ਵੀ ਕਹਿੰਦੇ ਮਾਨੋ ਪੱਛਰਾਵਾਂ ਹੀ ਨੇ, ਮਨੁੱਖੀ ਸਰੀਰ ਦਾ ਬਹਾਨਾ ਪਾ ਕੇ ਗੁਰਦੇਵ ਨੂੰ ਭਰਮਾਉਣਾ ਚਾਹੁੰਦੀਆਂ, ਪਰ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਇਹਨਾਂ ਦੇ ਤਪ ਦੇ ਬਲ ਦੇ ਹਿਰਦੇ ਸ਼ਾਂਤ ਹੋ ਜਾਣਗੇ। ਇਹਨਾਂ ਨੂੰ ਇਸ ਗੱਲ ਦਾ ਇਹ ਇਲਮ ਵੀ ਨਹੀਂ ਸੀ ਕਿ ਸਾਡੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਹੀ ਨਾਸ਼ ਹੋ ਜਾਏਗੀ ਜਦੋਂ ਉਹਨਾਂ ਦੇ ਦਰਸ਼ਨ ਕਰਾਂਗੀਆਂ ਜੀ।
ਚਲੀ ਕਰਨ ਕੋ ਬਹੁ ਤਪ ਬਾਦ,
ਮਾਨੋ ਜਿਵੇਂ ਰੰਭਾ ਆਦਿਕ ਪੱਛਰਾਵਾਂ ਨਾਰਦ ਆਦਿਕ ਮਹਾਂਪੁਰਖਾਂ ਦਾ ਤਪ ਡੁਲਾਉਣ ਲਈ ਆਈਆਂ ਸਨ।
ਪ੍ਰਥਮ ਪਟੀ ਦਾਸੀ ਨੇ ਕਹਿਓ,
ਕਹਿੰਦੇ ਪਹਿਲਾਂ ਦਾਸੀ ਭੇਜੀ ਨਾ ਬੇਗਮਾਂ ਨੇ,
ਬੇਗਮਾਤ ਤੁਮ ਦਰਸ਼ਨ ਚਾਹਿਓ,
ਉਹਨੇ ਦਾਸੀ ਨੇ ਪਹਿਲਾਂ ਜਾ ਕੇ, ਉਹ ਬਜ਼ੁਰਗ ਦਾਸੀ ਸੀ ਜਿਹੜੀ ਬੇਗਮਾਂ ਦੇ ਨਾਲ ਆਈ, ਉਹਨੇ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਜੀ ਜਿੱਥੇ ਆਸਣ ਸੀ ਸਾਹਿਬ ਦਾ ਬੇਨਤੀ ਕੀਤੀ, ਮਹਾਰਾਜ ਬੇਗਮਾਂ ਪਿੱਛੇ ਆ ਰਹੀਆਂ ਨੇ ਬਾਦਸ਼ਾਹ ਸਲਾਮਤ ਦੀਆਂ, ਉਹ ਆਪ ਜੀ ਦੇ ਆ ਕੇ ਦਰਸ਼ਨ ਕਰਨਾ ਚਾਹੁੰਦੀਆਂ ਹਨ।
ਅੰਤਰ ਹੋਏ ਇਕਾਂਤ ਗੁਰ ਬੈਸੇ,
ਮਹਾਰਾਜ ਜੀ ਉਹ ਬੇਗਮਾਂ ਪਰਦੇ ਚ ਮਿਲਣਗੀਆਂ, ਕਿਉਂਕਿ ਇੱਥੇ ਬਾਹਰ ਖੁੱਲੇ ਵਿੱਚ ਆਪ ਜੀ ਦੇ ਸੇਵਕ ਸਿੱਖ ਸੰਗਤ ਫਿਰਦੀ ਹੈ ਤੇ ਬਾਦਸ਼ਾਹ ਦੀਆਂ ਬੇਗਮਾਂ ਜਿਹੜੀਆਂ ਨੇ ਉਹ ਪਰਦੇ ਚ ਹੀ ਰਹਿੰਦੀਆਂ, ਤੇ ਮਹਾਰਾਜ ਆਪ ਜੀ ਕਿਰਪਾ ਕਰੋ ਪਰਦੇ ਵਿੱਚ ਹੀ ਉਹਨਾਂ ਨੂੰ ਆਪਣੇ ਦਰਸ਼ਨ ਦਿਓ।
ਪਰਦੇ ਮੈਂ ਦਰਸੈ ਤ੍ਰੀ ਅਜੈਸੇ,
ਆਪ ਜੀ ਆਪਣੇ ਤੰਬੂ ਦੇ ਵਿੱਚ ਅੰਦਰ ਆਸਣ ਲਾ ਲਓ ਤਾਂ ਜੋ ਪਰਦੇ ਵਿੱਚ ਆ ਕੇ ਤੁਹਾਡੇ ਦਰਸ਼ਨ ਕਰ ਸਕਣ।
ਤਿੰਨ ਕੋ ਸਿਦਕ ਪੂਰੀਏ ਤੀਰ,
ਮਹਾਰਾਜ ਜੀ ਉਹਨਾਂ ਬੇਗਮਾਂ ਦੇ ਮਨ ਦਾ ਜਿਹੜਾ ਸਿਦਕ ਹੈ ਉਹ ਆਪ ਜੀ ਪੂਰਨ ਕਰੋ।
ਦਿਓ ਦਰਸ਼ਨ ਆਵੇ ਜਿਮ ਤੀਰ,
ਮਹਾਰਾਜ ਆਪ ਜੀ ਉਹਨਾਂ ਨੂੰ ਦਰਸ਼ਨ ਦਿਓ ਤਾਂ ਜੋ ਤੁਹਾਡੇ ਕੋਲ ਆ ਸਕਣ।
ਬਿਨੈ ਸੁਣੀ ਤਿੰਨ ਕੀ ਬਹੁ ਜਬੇ,
ਮਹਾਰਾਜ ਜੀ ਨੇ ਉਹ ਦਾਸੀ ਦੀ ਬੇਨਤੀ ਸੁਣੀ,
ਹੋਏ ਇਕਾਂਤ ਬੈਠੇ ਗੁਰ ਤਬੇ,
ਜਾਣੀ ਜਾਣ ਜਾਣਦੇ ਸਨ ਵੀ ਕੀ ਮਨਸਾ ਲੈ ਕੇ ਆਈਆਂ ਨੇ। ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਆਪਣਾ ਤੰਬੂ ਸੀ ਉਹਦੇ ਅੰਦਰ ਆਪਣੇ ਆਸਣ ਤੇ ਜਾ ਕੇ ਸਜ ਗਏ ਬੈਠ ਗਏ।
ਸਭ ਕੱਟ ਕੀ ਲਖ ਅੰਤਰ ਜਾਮੀ,
ਸਾਹਿਬ ਨੂੰ ਕੀ ਭੁੱਲਿਆ ਸੀ, ਅੰਤਰਜਾਮੀ ਨੇ ਘੱਟ ਘੱਟ ਦੀ ਜਾਣਨ ਵਾਲੇ ਨੇ, ਤੇ ਗਰੀਬਨ ਵਾਜ ਪਾਤਸ਼ਾਹ ਇਹਨਾਂ ਨੂੰ ਦਰਸ਼ਨ ਦੇ ਰਹੇ ਨੇ, ਬਚਨ ਬਿਲਾਸ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।